ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਮਹਾਨ ਵਾਕ ਕਈ ਛੰਦ ਨੇ, ਕਈ ਸਲੋਕ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਮਹਾਨ ਵਾਕ ਕਈ ਛੰਦ ਨੇ, ਕਈ ਸਲੋਕ ਨੇ, ਪਰ ਮੂਲ ਵਿਚਾਰ ਇੱਕੋ ਹੀ ਹੈ ਸਾਰੇ ਛੰਦਾਂ ਵਿੱਚ, ਸਾਰੇ ਸਲੋਕਾਂ ਵਿੱਚ, ਕਿ ਉਹ ਉੱਚਾ ਹੈ, ਉੱਚਾ ਹੈ, ਬਹੁਤ ਉੱਚਾ ਹੈ। ਫਿਰ ਵੀ ਅੱਜ ਉਚਾਈ ਨੂੰ, ਲੰਬਾਈ ਨੂੰ, ਗਹਿਰਾਈ ਨੂੰ ਸਾਇੰਸ ਨੇ ਨਾਪਿਆ। ਸੂਰਜ ਦੀ ਬੁਲੰਦੀ ਵੀ ਉਹਨਾਂ ਨੇ ਦੱਸ ਦਿੱਤੀ ਹੈ ਬਈ ਇਤਨਾ ਉੱਚਾ। ਚੰਦਰਮਾ ਦੀ ਉਚਾਈ ਵੀ ਉਹਨਾਂ ਨੇ ਦੱਸ ਦਿੱਤੀ ਹੈ, ਸਾਗਰ ਦੀ ਗਹਿਰਾਈ ਵੀ ਉਹਨਾਂ ਨੇ ਦੱਸ ਦਿੱਤੀ ਹੈ ਬਈ ਪ੍ਰਸ਼ਾਂਤ ਮਹਾਸਾਗਰ ਪੈਸੀਫਿਕ ਸੀ ਘੱਟ ਤੋਂ ਘੱਟ 30,000 ਫੁੱਟ ਗਹਿਰਾ ਹੈ। ਮਨੁੱਖ ਦਾ ਸ਼ੌਕ ਹੈ ਇਹ ਜੋ ਵਸਤੂ ਹੈ ਨਾਪ ਲਈਏ, ਤੋਲ ਲਈਏ, ਕਿਤਨੀ ਉੱਚੀ ਹੈ, ਕਿਤਨੀ ਗਹਿਰੀ ਹੈ। ਇਹ ਆਦ ਕਾਲ ਤੋਂ ਮਨੁੱਖ ਦਾ ਸ਼ੌਕ ਰਿਹਾ, ਮਨੁੱਖ ਦੀ ਸਮਝ ਵਿੱਚ ਇਹ ਗੱਲ ਆਈ ਹੈ, ਨਾਪਣਾ, ਤੋਲਣਾ, ਉਚਾਈ ਨਾਪਣੀ ਹੈ, ਗਹਿਰਾਈ ਨਾਪਣੀ ਹੈ, ਲੰਬਾਈ ਨਾਪਣੀ ਹੈ। ਉੱਚਾ ਹੈ, ਉੱਚਾ ਹੈ, ਕਿਤਨਾ ਕ ਹੈ? ਤੋ ਫਿਰ ਮਹਾਰਾਜ ਕਹਿ ਦਿੰਦੇ ਨੇ ਕਹਿਣ ਨਾ ਜਾਈ ਅਕਤ, ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ, ਜੋ ਨਾਪਿਆ ਹੈ ਨਹੀਂ ਕਹਿ ਸਕਦੇ। ਚਾਹੇ ਗਹਿਰਾਈ ਨਾ ਪੀਏ, ਚਾਹੇ ਉਚਾਈ ਨਾ ਪੀਏ। ਇਹ ਜਿਹੜਾ ਸ਼ਬਦ ਹੈ ਨੇਤ ਨੇਤ, ਨੇਤ ਨੇਤ ਬਣ ਤ੍ਰਿਣ ਕਹਿ, ਬ੍ਰਹਮੇ ਬਿਨੇ ਵੀ ਨੇਤ ਨੇਤ ਕਹੰਤ ਬੇਦਾ। ਵੇਦ ਕਹਿ ਰਹੇ ਨੇ ਨੇਤ ਨੇਤ। ਨੇਤੀ ਦਾ ਮਤਲਬ ਹੈ ਇਹ ਨਹੀਂ ਹੈ, ਇਹ ਨਹੀਂ ਹੈ, ਇਹ ਨਹੀਂ ਹੈ। ਅਖਰੀ ਅਰਥ ਇਹ ਨੇ, ਨੇ ਨੇ ਇਹ ਨਹੀਂ ਹੈ, ਇਹ ਨਹੀਂ ਹੈ। ਜੋ ਵੇਖਿਆ ਹੈ ਇਹ ਸੀਮਾ ਨਹੀਂ ਹੈ, ਜੋ ਆਖਿਆ ਹੈ ਨੇ ਇਹ ਨਹੀਂ ਹੈ, ਇਹ ਸੀਮਾ ਨਹੀਂ ਹੈ। ਜੋ ਸੁਣਿਆ ਹੈ ਨੇਤੀ ਨੇਤੀ ਇਹ ਸੀਮਾ ਨਹੀਂ ਹੈ, ਔਰ ਇਸੇ ਤਰੀਕੇ ਨਾਲ ਜੋ ਸੋਚਿਆ ਸਮਝਿਆ ਨੇਤ ਨੇਤ ਇਹ ਸੀਮਾ ਨਹੀਂ ਹੈ, ਨਹੀਂ ਹੈ। ਜੋ ਸੋਚਿਆ ਹੈ ਉਹ ਵੀ ਠੀਕ ਨਹੀਂ, ਜੋ ਕਥਨ ਕੀਤਾ ਹੈ ਉਹ ਵੀ ਠੀਕ ਨਹੀਂ, ਜੋ ਵੇਖਿਆ ਇਹ ਵੀ ਪੂਰਨ ਨਹੀਂ, ਜੋ ਸੁਣਿਆ ਹੈ ਉਹ ਵੀ ਪੂਰਨ ਨਹੀਂ। ਮਨੁੱਖ ਦੇ ਕੋਲੋਂ ਸਮਝਣ ਦੇ, ਜਾਣਨ ਦੇ ਵਸੀਲੇ ਇਹੀ ਗਿਆਨ ਇੰਦਰੇ ਨੇ ਤੇ ਮਨ ਹੈ, ਹੋਰ ਤੇ ਕੁਛ ਹੈ ਨਹੀਂ। ਅਕਲ ਹੈ, ਸਮਝ ਹੈ, ਵਿਚਾਰ ਸ਼ਕਤੀ ਹੈ, ਸੋਚ ਸ਼ਕਤੀ ਹੈ, ਵੇਖਣ ਦੀ ਸ਼ਕਤੀ ਹੈ, ਸੁਣਨ ਦੀ ਸ਼ਕਤੀ ਹੈ, ਬੋਲਣ ਦੀ ਸ਼ਕਤੀ ਹੈ। ਇਹਦੇ ਬਾਰੇ ਤੇ ਗੁਰਬਾਣੀ ਕਹਿੰਦੀ ਹੈ ਨੇਤ ਨੇਤ ਕਹੰਤ ਵੇਦਾ। ਨੇਤੀ ਨੇਤੀ, ਜੋ ਵੇਖਿਆ ਨਹੀਂ ਹੈ, ਨਹੀਂ ਹੈ, ਜੋ ਬਿਆਨ ਕੀਤਾ ਹੈ ਨਹੀਂ ਹੈ, ਨਹੀਂ ਹੈ, ਫਿਰ ਕਿਉਂ ਬਿਆਨ ਕੀਤਾ? ਦੂਜਾ ਪ੍ਰਸ਼ਨ ਖੜਾ ਹੋਵੇਗਾ, ਤਰਕ ਖੜੀ ਹੋਵੇਗੀ, ਫਿਰ ਕਿਉਂ ਵੇਖਿਆ, ਵੇਖਿਆ ਕਿਤਨਾ ਹੈ? ਵੇਖ ਵੇਖ ਕੇ ਇਹ ਵੇਖਿਆ ਨੇਤੀ ਨੇਤੀ ਜੋ ਵੇਖਿਆ ਇਹ ਵੇਖਣ ਦੀ ਸੀਮਾ ਨਹੀਂ। ਕਥਨ ਕੀਤਾ ਹੈ ਕਿ ਪੂਰਨ ਕਥਨ ਕਰ ਸਕੀਏ ਪਰ ਕਥਨ ਕਰ ਕਰਕੇ ਵੇਖਿਆ ਨੇਤੀ ਨੇਤੀ ਅਗਤ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ। ਪੂਰੀ ਕੋਸ਼ਿਸ਼ ਕੀਤੀ ਏ ਸਮਝਣ ਦੀ ਜਾਣਨ ਦੀ ਫਿਰ ਜਾਣ ਜਾਣ ਕੇ ਇਹ ਜਾਣਿਆ ਨੇਤੀ ਨੇਤੀ ਜੋ ਮੈਂ ਜਾਣਿਆ ਇਹਦੀ ਸੀਮਾ ਹੈ ਜੋ ਹੈ ਉਹ ਅਸੀਮ ਹੈ। ਜੋ ਮੈਂ ਕਥਨ ਕੀਤਾ ਇਹਦੀ ਸੀਮਾ ਹੈ ਔਰ ਜੋ ਹੈ ਉਹ ਅਸੀਮ ਹੈ। ਜੋ ਮੈਂ ਸਮਝਿਆ ਉਹਦੀ ਸੀਮਾ ਹੈ ਔਰ ਜੋ ਹੈ ਉਹ ਅਸੀਮ ਹੈ। ਇਹ ਛੰਦ ਤੇ ਸਲੋਕ ਕੁਝ ਇਸ ਤਰ੍ਹਾਂ ਬਿਆਨ ਪੈ ਕਰਦੇ ਹਨ। ਇਸ ਸੰਬੰਧ ਵਿਚ ਅਗਰ ਕਿਸੇ ਦਾ ਕੋਈ ਐਸਾ ਦਾਅਵਾ ਹੋਵੇ ਮੈਂ ਜਾਣ ਲਿਆ ਪੂਰਾ, ਕਿਉਂਕਿ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਦਾਸ ਨੂੰ ਤੇ ਹਰ ਸ਼ਹਿਰ ਵਿਚ ਮਿਲ ਜਾਂਦੇ ਨੇ। ਦਾਅਵਾ ਆਉਂਦਾ ਅਸੀਂ ਜਾਣਦੇ ਹਾਂ ਸਾਨੂੰ ਸਭ ਪਤਾ। ਇਸ ਤਰ੍ਹਾਂ ਦੇ ਦਾਅਵੇ ਮੈਂ ਨਹੀਂ ਜਾਣਦਾ ਨਹੀਂ ਜਾਣਦਾ। ਜਾਣਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਜਾਣਨ ਦੀ ਸੀਮਾ ਹੈ ਉਹ ਅਸੀਮ ਹੈ। ਐਸਾ ਰੰਗ ਰਤੜਾ ਕਦੀ ਕਦਾਈ ਮਿਲਦਾ, ਐਸੀ ਰੰਗੀ ਹੋਈ ਰੂਹ ਕਦੀ ਕਦਾਈ ਮਿਲਦੀ। ਇਸ ਪਾਵਨ ਪਵਿੱਤਰ ਵਾਕ ਵਿਚ ਜੋ ਕੁਛ ਬਿਆਨ ਕੀਤਾ ਗਿਆ ਉਹ ਮੈਂ ਫਿਰ ਅਰਜ਼ ਕਰਦੇ ਹਾਂ। ਮਨੁੱਖ ਦੇ ਕੋਲ ਸਮਝਣ ਦੇ ਵਸੀਲੇ ਇਹ ਗਿਆਨ ਇੰਦਰੇ ਨੇ ਤੇ ਮਨ ਹੈ ਬੁੱਧ ਹੈ, ਲੇਕਿਨ ਉਸ ਨੂੰ ਆਖਿਆ ਗਿਆ ਮਨ ਬਾਣੀ ਬੁੱਧ ਤੋਂ ਪਰੇ। ਮਨ ਆਪਣੇ ਵਿਚਾਰ ਵਿਚ ਨਿਰੰਕਾਰ ਨੂੰ ਨਹੀਂ ਲਿਆ ਸਕਦਾ, ਬੁੱਧ ਉਸ ਨੂੰ ਸਮਝ ਵਿਚ ਨਹੀਂ ਲਿਆ ਸਕਦੀ, ਜ਼ਬਾਨ ਉਸ ਨੂੰ ਕਥਨੀ ਵਿਚ ਨਹੀਂ ਲਿਆ ਸਕਦੀ ਨਹੀਂ ਲਿਆ ਸਕਦੀ। ਲੇਕਿਨ ਐਸਾ ਵੀ ਕਥਨ ਕਰ ਕਰਕੇ ਹੀ ਬਿਆਨ ਕੀਤਾ ਗਿਆ ਕਿ ਅਕਥ ਹੈ, ਇਤਨਾ ਤੇ ਆਖਿਆ ਅਕਥ ਹੈ। ਜੋ ਕਿਹਾ ਇਹਦੀ ਸੀਮਾ ਹੈ, ਜੋ ਹੈ ਉਹ ਅਸੀਮ ਹੈ। ਜਿਹਨੂੰ ਸਮਝਿਆ ਉਹਦੀ ਸੀਮਾ ਹੈ, ਜੋ ਹੈ ਉਹ ਅਸੀਮ ਹੈ। ਜਿਹਨੂੰ ਸੁਣਿਆ ਉਹਦੀ ਤੇ ਸੀਮਾ ਹੈ, ਜੋ ਹੈ ਉਹ ਅਸੀਮ ਹੈ। ਤੂੰ ਅਸੀਮ ਨੂੰ ਫਿਰ ਸਮਝਣ ਦਾ ਕਥਨ ਕਰਨ ਦਾ ਵੇਖਣ ਦਾ ਕੋਈ ਵਸੀਲਾ ਨਹੀਂ ਨਹੀਂ ਹੈ। ਤੂੰ ਇੱਥੇ ਪਤਾ ਹੈ ਨਾਸਤਿਕਾਂ ਨੇ ਕੀ ਕਹਿ ਦਿੱਤਾ ਹੈ, ਜੋ ਹੈ ਹੀ ਨਹੀਂ ਇਹ ਸੰਤ ਐਵੇਂ ਰੌਲਾ ਪਾਈ ਜਾਂਦੇ ਨੇ, ਦੁਨੀਆਂ ਨੂੰ ਧੋਖਾ ਦੇਈ ਜਾਂਦੇ ਨੇ। ਜੇ ਕਹਿੰਦੇ ਆ ਸਮਝਾਓ ਤੇ ਕਹਿੰਦੇ ਨੇ ਸਮਝ ਤੋਂ ਪਰੇ, ਜੇ ਕਹਿੰਦੇ ਆ ਬਿਆਨ ਕਰੋ ਤੋ ਕਹਿ ਦਿੰਦੇ ਨੇ ਅਕਥ ਹੈ ਅਕਥ ਹੈ। ਵਿਗਿਆਨ ਐਸਾ ਕਹਿੰਦਾ ਦੁਨੀਆਂ ਚ ਕੋਈ ਅਜੂਬਾ ਐਸਾ ਨਹੀਂ ਜੋ ਸਮਝ ਦੇ ਚ ਨਹੀਂ ਆ ਸਕਦਾ, ਕੋਈ ਐਸਾ ਮੌਜੂਦਾ ਨਹੀਂ ਜੋ ਸਮਝ ਦੇ ਚ ਨਹੀਂ ਆ ਸਕਦਾ। ਅੱਜ ਨਹੀਂ ਆਇਆ ਸਮਝ ਚ ਕੱਲ ਆ ਜਾਏਗਾ, ਕੱਲ ਨਹੀਂ ਆਇਆ ਸਮਝ ਦੇ ਚ ਪਰਸੋਂ ਆ ਜਾਏਗਾ। ਰੋਜ਼ ਰੋਜ਼ ਮਨੁੱਖ ਦੀ ਬੁੱਧ ਵਿਕਸਿਤ ਹੋ ਰਹੀ ਹੈ, ਰੋਜ਼ ਰੋਜ਼ ਮਨੁੱਖ ਦੇ ਮਾਨਸਿਕ ਮੰਡਲ ਦਾ ਵਿਕਾਸ ਹੋ ਰਿਹਾ ਹੈ। ਜੋ ਅੱਜ ਸਮਝ ਦੇ ਚ ਨਹੀਂ ਆਇਆ ਕੱਲ ਆ ਜਾਏਗਾ, ਪਰ ਇਹ ਕਿਉਂ ਕਹਿੰਦੇ ਹੋ ਮਨ ਬਾਣੀ ਬੁੱਧ ਤੋਂ ਪਰੇ? ਅਗਰ ਮਨ ਬਾਣੀ ਬੁੱਧ ਤੋਂ ਪਰੇ ਹੈ ਤਾਂ ਕਹਿੰਦੇ ਨੇ ਹੈ ਹੀ ਨਹੀਂ, ਅਗਰ ਹੈ ਤੇ ਕੋਈ ਪ੍ਰੂਫ ਦਿਓ। ਤੁਸੀਂ ਸਤਸੰਗੀ ਹੋ ਇਸ ਵਾਸਤੇ ਮੈਂ ਕਹਿ ਰਿਹਾ, ਤੁਸੀਂ ਰੋਜ਼ ਦੇ ਸਰੋਤੇ ਹੋ ਸਮਝਦਾਰ ਹੋ, ਇੱਕ ਵੀ ਅਵਤਾਰ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਿਆ, ਇੱਕ ਵੀ। ਇੱਕ ਵੀ ਪੂਰਨ ਸੰਤ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਿਆ। ਵਕਤ ਦੀਆਂ ਹਕੂਮਤਾਂ, ਵਕਤ ਦੇ ਬਾਗੀ ਲੋਕ ਉਨ੍ਹਾਂ ਨੂੰ ਕਹਿੰਦੇ ਰਹੇ ਤੁਸੀਂ ਝੂਠੇ ਹੋ, ਝੂਠੇ ਹੋ, ਜੇ ਹੈ ਤੇ ਪ੍ਰਤੱਖ ਪ੍ਰਮਾਣ ਦਿਓ, ਬਿਆਨ ਕਰੋ, ਸਮਝਾਓ। ਕਰੀਬਨ ਕਰੀਬਨ ਸਾਰਿਆਂ ਨੇ ਕਹਿ ਦਿੱਤਾ ਹੈ, ਮਹਿਦੂਦ ਹੈ ਸਾਡੀ ਸਮਝ, ਉਹ ਲਾ ਮਹਿਦੂਦ ਹੈ, ਲਾ ਮਹਿਦੂਦ ਅਸੀਮ ਹੈ, ਸੀਮਤ ਹੈ ਸਾਡੀ ਸਮਝ, ਉਹ ਅਸੀਮ ਹੈ, ਉਹ ਅਸੀਮ ਹੈ। ਤੇ ਦੂਜੀ ਤਰਕ ਨਾਸਤਿਕਾਂ ਦੀ ਪਤਾ ਕੀ ਹੈ, ਕਿਆ ਉਹ ਜੋ ਅਸੀਮ ਹੈ ਤੁਹਾਡੀ ਸਮਝ ਦੇ ਚ ਨਹੀਂ ਆਇਆ? ਨਹੀਂ ਆਇਆ ਤਾਂ ਫਿਰ ਨਹੀਂ ਹੈ, ਨਹੀਂ ਹੈ। ਅੱਜ ਤੱਕ ਨਾਸਤਿਕਾਂ ਦੀ ਤਸੱਲੀ ਕੋਈ ਨਹੀਂ ਕਰਾ ਸਕਿਆ, ਨਹੀਂ ਕਰਾ ਸਕਿਆ। ਇਹਦੇ ਉੱਤੇ ਪੰਚਦਸ਼ੀ ਦੇ ਚ ਇੱਕ ਬੜੀ ਸੁੰਦਰ ਕਹਾਣੀ ਲਿਖੀ ਹੋਈ ਹੈ ਸਮਝਾਉਣ ਵਾਸਤੇ। ਨਮਕ ਦੀਆਂ 10-15 ਡਲੀਆਂ ਸਮੁੰਦਰ ਦੇ ਕੰਢੇ ਬੈਠ ਕੇ ਵਿਚਾਰ ਵਟਾਂਦਰਾ ਕਰ ਰਹੀਆਂ ਸਨ। ਪੁਰਾਣਕ ਜਿਹੜੀਆਂ ਸਾਖੀਆਂ ਨੇ ਨਾ, ਇਹ ਸਮਝਾਉਣ ਦਾ ਇੰਜ ਢੰਗ ਸੀ। ਨਮਕ ਦੀਆਂ ਡਲੀਆਂ ਤੇ ਸਾਰਿਆਂ ਨੇ ਸਮੁੰਦਰ ਦੀ ਵਿਆਖਿਆ ਕਰਨੀ ਸੀ। ਇੱਕ ਡਲੀ ਕਹੇ ਇਤਨਾ ਲੰਬਾ ਹੈ, ਇਤਨਾ ਚੌੜਾ ਹੈ, ਦੂਜੀ ਕਹੇ ਨਹੀਂ ਇਤਨਾ ਨਹੀਂ ਇਤਨਾ ਹੈ ਔਰ ਇਤਨਾ ਗਹਿਰਾ ਹੈ, ਤੀਸਰੀ ਨੇ ਆਪਣੀ ਵਿਆਖਿਆ ਕੀਤੀ, ਚੌਥੀ ਨੇ ਆਪਣੀ ਵਿਆਖਿਆ ਕੀਤੀ, ਪੰਜਵੀਂ ਨੇ ਆਪਣੀ ਵਿਆਖਿਆ ਕੀਤੀ। ਜਿਹੜੀ ਮੁਖੀ ਡਲੀ ਸੀ ਸਭ ਤੋਂ ਵੱਡੀ, ਉਹਨੇ ਆਖਿਆ ਇੰਜ ਹੈ, ਤੁਸੀਂ ਕਿਨਾਰੇ ਤੇ ਰਹਿ ਕੇ ਬਿਆਨ ਕਰ ਰਹੀਆਂ ਉਹਨਾਂ ਕਿਨਾਰੇ ਤੇ, ਇਸ ਵਾਸਤੇ ਮੈਂ ਹੁਣ ਕਿਨਾਰੇ ਤੋਂ ਗੱਲ ਨਹੀਂ ਕਰਾਂਗੀ, ਮੈਂ ਸਾਗਰ ਦੇ ਵਿੱਚ ਜਾਂਦੀ ਹਾਂ, ਮੇਰੀ ਉਡੀਕ ਕਰਿਓ, ਮੈਂ ਨਾਪ ਕੇ ਗਹਿਰਾਈ ਲੰਬਾਈ ਚੌੜਾਈ ਨਾਪ ਕੇ ਵਾਪਸ ਆਵਾਂਗੀ, ਤੁਹਾਨੂੰ ਦੱਸਾਂਗੀ। ਤੁਸੀਂ ਕਿਨਾਰੇ ਤੋਂ ਦੱਸਦੇ ਪਏ, ਮੈਂ ਸਾਗਰ ਦੇ ਵਿੱਚ ਜਾ ਕੇ ਦੱਸਾਂਗੀ। ਪੰਚਦਸ਼ੀ ਦੀ ਕਹਾਣੀ ਹੈ, ਹਜ਼ਾਰਾਂ ਸਾਲ ਲੰਘ ਗਏ ਨੇ, ਉਹ ਵਿਚਾਰੀਆਂ ਨਮਕ ਦੀਆਂ ਡਲੀਆਂ ਉਡੀਕਦੀਆਂ ਪਈਆਂ ਨੇ, ਅੱਜ ਆਵੇਗੀ, ਕੱਲ ਆਵੇਗੀ ਤੇ ਸਾਨੂੰ ਦੱਸੇਗੀ ਸਾਗਰ ਕਿਤਨਾ ਗਹਿਰਾ, ਕਿਤਨਾ ਚੌੜਾ, ਕਿਤਨਾ ਲੰਬਾ। ਉਹ ਨਮਕ ਦੀਆਂ ਡਲੀਆਂ ਉਡੀਕ ਪਈਆਂ ਕਰਦੀਆਂ, ਉਡੀਕ ਪਈਆਂ ਕਰਦੀਆਂ। ਫਿਰ ਕਹਾਣੀ ਇੱਥੇ ਨਹੀਂ ਮੁੱਕਦੀ, ਉਹਨਾਂ ਨਮਕ ਦੀਆਂ ਡਲੀਆਂ ਨੇ ਆਪਸ ਵਿੱਚ ਫੈਸਲਾ ਕੀਤਾ, ਝੂਠੀ ਸੀ ਤਦੀ ਵਾਪਸ ਨਹੀਂ ਆਈ, ਸ਼ਰਮਸਾਰ ਹੋਣੀ ਸੀ, ਝੂਠੀ ਸੀ, ਝੂਠਾ ਦਾਵਾ ਕੀਤਾ ਸੀ, ਨਾਪ ਨਹੀਂ ਸਕੀ ਗਹਿਰਾਈ ਚੌੜਾਈ ਲੰਬਾਈ, ਕਿ ਹੁਣ ਸਾਡੇ ਕੋਲ ਸ਼ਰਮਸਾਰ ਨਾ ਹੋਵੇ, ਇਸ ਵਾਸਤੇ ਵਾਪਸ ਨਹੀਂ ਆਈ। ਇੱਕ ਨੇ ਹੋਰ ਹਿੰਮਤ ਕੀਤੀ, ਚਲੋ ਆਪਾਂ ਸਾਗਰ ਨੂੰ ਛੱਡਦੇ ਹਾਂ, ਉਹਨੂੰ ਲਵੀਏ ਜਿਹਨੇ ਇੰਨਾ ਝੂਠਾ ਦਾਅਵਾ ਕੀਤਾ ਸੀ, ਉਹਨੂੰ ਲਵੀਏ। ਉਹ ਜਿਹੜੀ ਦੂਜੀ ਗਈ ਨਾ, ਉਹ ਵੀ ਹਜ਼ਾਰਾਂ ਸਾਲ ਹੋ ਗਏ ਵਾਪਸ ਨਾ ਆਈ, ਉਡੀਕਦੀਆਂ ਪਈਆਂ। ਜਿਹੜੇ ਲੀਨ ਹੋ ਗਏ, ਯਕੀਨ ਜਾਣੋ ਕੁਝ ਕਹਿਣ ਜੋਗਾ ਰਹੀ ਨਾ, ਉਹਨਾਂ ਨੇ ਕਹਿ ਦਿੱਤਾ ਅਕਥ ਹੈ, ਤੇ ਜਿਹੜੇ ਕਿਨਾਰੇ ਤੇ ਰਹਿ ਗਏ ਉਹਨਾਂ ਨੇ ਕਿਹਾ ਹੈ ਹੀ ਨਹੀਂ। ਗੱਲ ਖਤਮ, ਗੱਲ ਖਤਮ। ਇਹ ਦੁਬਦਾ ਕਰੀਬਨ ਕਰੀਬਨ ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ। ਇੱਕੋ ਹੀ ਤਰੀਕਾ ਹੈ, ਸਾਗਰ ਦੇ ਵਿੱਚ ਛਾਲ ਮਾਰ। ਪਰ ਸਾਗਰ ਦੇ ਵਿੱਚ ਛਾਲ ਮਾਰਦੇ ਆਪਣੀ ਹੋਂਦ ਰਹਿੰਦੀ ਨਹੀਂ ਰਹਿੰਦੀ। ਜਬ ਹਮ ਹੋਤੇ ਤਬ ਤੋ ਨਾ, ਕਹਿੰਦੇ ਨੇ ਦੋ ਨਹੀਂ ਰਹਿੰਦੇ ਉਸ ਹਾਲਤ ਦੇ ਵਿੱਚ, ਇੱਕ ਰਹਿ ਜਾਂਦਾ। ਇੱਕ ਜਬ ਹਮ ਹੋਤੇ ਤਬ ਤੋ ਨਾ, ਮੇਰੀ ਦੁਨੀਆ ਚ ਤੋ ਨਹੀਂ ਸੀ, ਨਹੀਂ ਸੀ। ਫਿਰ ਹੁਣ ਕੀ ਹੈ? ਹੁਣ ਮੈਂ ਨਹੀਂ ਹਾਂ, ਮੈਂ ਨਹੀਂ ਹਾਂ। ਲਾਹੌਰ ਦੇ ਸਵਾਮੀ ਰਾਮ ਤੀਰਥ, ਰਾਮ ਉਹਨਾਂ ਦਾ ਨਾਮ ਸੀ, ਸਵਾਮੀ ਰਾਮ ਤੀਰਥ ਆਪਣੇ ਆਪ ਨੂੰ ਰਾਮ ਕਹਿੰਦੇ ਸਨ। ਇੱਕ ਦਿਨ ਕੁੱਤੇ ਨੇ ਕੱਟ ਖਾਦਾ ਤੇ ਕਹਿਣ ਲੱਗੇ, ਅੱਜ ਰਾਮ ਨੂੰ ਕੁੱਤੇ ਨੇ ਬੜਾ ਕੱਟਿਆ, ਬੜਾ ਖੂਨ ਨਿਕਲਿਆ, ਅੱਜ ਰਾਮ ਬੜਾ ਪਰੇਸ਼ਾਨ ਹੋਇਆ। ਅੱਧੇ ਲੋਕ ਤੇ ਉਸਨੂੰ ਪਾਗਲ ਕਹਿਣ ਲੱਗ ਪਏ ਸਨ, ਆਪਣੇ ਆਪ ਨੂੰ ਬਾਦਸ਼ਾਹ ਵੀ ਕਹਿੰਦੇ ਸਨ। ਕਾਰਨ ਰਾਮ ਹੀ ਰਹਿ ਗਿਆ ਸੀ, ਰਾਮ ਤੀਰਥ ਤੇ ਖਤਮ ਹੋ ਗਿਆ ਸੀ। ਗੱਲ ਇਤਨੀ ਸੀ, ਜਬ ਹਮ ਹੋਤੇ ਤਬ ਤੋ ਨਾ ਆਏ, ਅਬ ਤੋ ਹੀ ਮੈਂ ਨਾ ਆਏ। ਰਹੇਗਾ ਤੇ ਇੱਕ, ਜਿੰਨੇ ਚਿਰ ਤੱਕ ਮੈਂ ਹਾਂ ਤਾਂ ਫਿਰ ਮਨੁੱਖ ਕਹਿ ਸਕਦਾ ਨਹੀਂ ਹੈ, ਨਹੀਂ ਹੈ। ਤੇ ਨਮਕ ਦੀ ਡਲੀ ਗਈ, ਹੁਣ ਨਮਕ ਦੀ ਡਲੀ ਨਹੀਂ ਹੈ। ਗੱਲ ਖਤਮ, ਹੁਣ ਨਮਕ ਦੀ ਡਲੀ ਨਹੀਂ ਹੈ। ਤੇ ਬਾਕੀਆਂ ਡਲੀਆਂ ਨੂੰ ਕੌਣ ਸਮਝਾ ਹੈ? ਸਾਗਰ ਅਸੀਮ ਹੈ, ਅਕਥ ਹੈ, ਕੌਣ ਸਮਝਾ ਹੈ? ਜੋ ਖੋਜ ਕਰਨ ਵਾਸਤੇ ਗਏ ਉੱਤੇ ਮਿਟ ਗਏ, ਤੇ ਜਿਹੜੇ ਕਿਨਾਰੇ ਤੇ ਖੋਜ ਕਰਦੇ ਰਹੇ ਉਹ ਨਿਕਾਰੀ ਹੋ ਗਏ। ਦੁਨੀਆਂ ਵਿੱਚ ਚੋਟੀ ਦੇ ਧਾਰਮਿਕ ਮਨੁੱਖ ਹੀ ਨਾਸਤਿਕ ਹੋਏ ਨੇ, ਦੁਨੀਆਂ ਦੇ ਚੋਟੀ ਦੇ ਧਾਰਮਿਕ ਮਨੁੱਖ ਹੀ ਮਹਾਨ ਜ਼ਾਲਮ ਹੋਏ ਨੇ। ਸੁਰਤ ਰੁਕ ਗਈ, ਦਿਖਾਵਾ ਰਹਿ ਗਿਆ, ਧਰਮ ਦਾ ਪਖੰਡ ਰਹਿ ਗਿਆ। ਬੜੇ ਜ਼ਾਲਮ ਦੁਨੀਆਂ ਦੇ ਚ ਬੜੇ ਬੜੇ ਤਸ਼ੱਦਦ ਤੇ ਖੂਨ ਖਰਾਬੇ ਜੋ ਧਰਮ ਦੇ ਨਾਂ ਤੇ ਹੋਏ ਇਹ ਚੋਟੀ ਦੇ ਧਾਰਮਿਕ ਲੋਕਾਂ ਨੇ ਕਰਾਏ। ਕਦੇ ਇਤਿਹਾਸ ਪੜੋਗੇ ਤੇ ਇਹ ਹੀ ਕੁਛ ਮਿਲੇਗਾ। ਮਾਸੂਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਡਲਿਆਂ ਤੇ ਫਿਤਵਾ ਕਾਜ਼ੀ ਨੇ ਲਾਇਆ ਹੈ ਵੀ ਖੂਨ ਡੋਲਣ ਦੀ ਕੀ ਲੋੜ ਹੈ, ਦੀਵਾਰਾਂ ਚ ਇਹਨਾਂ ਨੇ ਚਿਣ ਦੋ। ਗੱਲ ਦੀਵਾਰ ਦੇ ਚਿਣਨ ਦਾ ਫਿਤਵਾ ਕਾਜ਼ੀ ਦਿੰਦਾ ਹੈ। ਹੈਰਾਨਗੀ, ਪੰਜ ਵਕਤ ਦਾ ਨਿਮਾਜ਼ੀ ਹੈ, ਤਸਬੀਹ ਫੇਰਦਾ, ਦੋ ਵਕਤ ਕੁਰਾਨ ਦੀ ਤਲਾਵਤ ਕਰਦਾ, ਪਰ ਕਿਨਾਰੇ ਤੇ ਅਜੇ ਮੈਂ ਹੈ ਤੂੰ ਨਹੀਂ ਹੈ, ਤੂੰ ਨਹੀਂ ਹੈ। ਇਹ ਨਮਕ ਦੀ ਡਲੀ ਕਿਨਾਰੇ ਤੇ, ਇਹ ਜਿਹੜੇ ਲੰਬੇ ਸਮੇਂ ਤੱਕ ਕਿਨਾਰੇ ਤੇ ਰਹਿ ਜਾਂਦੇ ਨੇ ਇਹ ਫਿਰ ਕਹਿ ਦਿੰਦੇ ਨੇ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਦੂਰ ਕਿਉਂ ਜਾਓ? ਗੁਰਸਿੱਖਾਂ ਚ ਦੇਖੀਦਾ, ਬੜੇ ਲੰਬੇ ਸਮੇਂ ਤੋਂ ਜੋ ਗੁਰਦੁਆਰੇ ਆ ਰਹੇ ਨੇ ਉਹਨਾਂ ਦੇ ਬੱਚੇ ਮੈਨੂੰ ਕਹਿੰਦੇ ਨੇ ਕੀ ਕਰਨਾ ਅਸੀਂ ਗੁਰਦੁਆਰੇ ਜਾ ਕੇ, ਸਾਡਾ ਬਾਪੂ 40-50 ਸਾਲ ਤੋਂ ਜਾ ਰਿਹਾ, ਜੇ ਵੀ ਝੂਠ ਬੋਲਦਾ, ਕ੍ਰੋਧ ਕਰਦਾ, ਸ਼ਰਾਬ ਵੀ ਪੀਂਦਾ, ਸਾਰੇ ਅਨਰਥ ਕਰਦਾ, ਬੇਈਮਾਨੀ ਵੀ ਕਰਦਾ, ਤੇ ਸਾਡਾ ਪਿਓ ਦੇਵਤਾ ਨਹੀਂ ਬਣ ਸਕਿਆ ਤੇ ਅਸੀਂ ਕਿੱਥੋਂ ਬਣ ਗਏ? ਹੈ ਹੀ ਨਹੀਂ, ਇਹ ਹੈ ਹੀ ਨਹੀਂ, ਐਵੇਂ ਹੀ ਪਖੰਡ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਪਖੰਡੀਆਂ ਕਰਕੇ ਨਾਸਤਿਕਤਾ ਫੈਲਦੀ ਹੈ। ਤੇ ਪਖੰਡੀ ਕੌਣ ਹੈ ਜੋ ਸਾਰੀ ਜ਼ਿੰਦਗੀ ਕਿਨਾਰੇ ਤੇ ਹੀ ਰਹਿ ਗਿਆ, ਬਸ ਲੀਨ ਨਹੀਂ ਹੁੰਦਾ। ਲੀਨ ਹੋ ਗਿਆ ਤਾਂ ਸਾਗਰ ਹੋ ਜਾਏਗਾ, ਲੀਨ ਹੋ ਗਿਆ ਤਾਂ ਪਰਮਾਤਮਾ ਹੋ ਜਾਏਗਾ। ਸ਼ਮਸ ਤਬਰੇਜ਼ ਨੇ ਇੱਕ ਫਰਿਆਦ ਕੀਤੀ ਏ ਪਰਮਾਤਮਾ ਦੇ ਅੱਗੋਂ, ਮਨ ਤੋ ਸੋਦੀ ਤੋ ਮਨ ਸੋਦਮ, ਮਨ ਜਾਂ ਸੋਦੀ ਤੋ ਤਨ ਸੋਦਮ, ਇਹ ਕਸ ਨਾ ਗੋਇਦ ਬਾਦ ਅਜੇ ਮਨ ਦੀ ਗਰਮ ਤੋ ਦੀ ਗਰੀ, ਤੂੰ ਮੈਂ ਹੋ ਜਾਵੇ ਤੇ ਮੈਂ ਤੂੰ ਹੋ ਜਾਵਾਂ, ਮੈਂ ਤਨ ਹੋ ਜਾਵਾਂ ਤੂੰ ਜਾਨ ਹੋ ਜਾਵੇਂ, ਫਿਰ ਕੋਈ ਇਹ ਨਾ ਆਖੇ ਮੈਂ ਕੋਈ ਹੋਰ ਹਾਂ ਤੇ ਤੂੰ ਕੋਈ ਹੋਰ, ਇਹ ਕਸ ਨਾ ਗੋਇਦ ਬਾਦ ਅਜੇ ਫਿਰ ਕੋਈ ਇਹ ਨਾ ਆਖੇ, ਇਹ ਕਸ ਨਾ ਗੋਇਦ ਬਾਦ ਅਜੇ ਮਨ ਦੀ ਗਰਮ ਤੋ ਦੀ ਗਰੀ, ਤੂੰ ਕੋਈ ਹੋਰ ਹੈ ਮੈਂ ਕੋਈ ਹੋਰ ਹਾਂ ਇਹ ਫਿਰ ਕੋਈ ਨਾ ਆਖੇ, ਅਜੇ ਤੇ ਇਸ ਤਰ੍ਹਾਂ ਕਹਿੰਦੇ ਪਏ ਨੇ, ਕਿਉਂ ਤੂੰ ਤੂੰ ਹੈ ਤੇ ਮੈਂ ਅਜੇ ਤੇ ਤੂੰ ਤੂੰ ਹੈ ਮੈਂ ਹਾਂ, ਦੋ ਬਣੇ ਹੋਏ ਨੇ। ਕਿਸੇ ਨੂੰ ਰਵਿਦਾਸ ਕਹਿੰਦੇ ਨੇ ਹੁਣ ਮੈਂ ਨਹੀਂ ਤੂੰ ਹੈ, ਮਨ ਤੋ ਸ਼ੁਦੀ ਤੋ ਮਨ ਸ਼ੁਦਮ, ਮਨ ਜਾਂ ਸ਼ੁਦੀ ਤੋ ਤਨ ਸ਼ੁਦਮ, ਈ ਕਸ ਨਾ ਗੋਇਦ ਬਾਦ ਅਜੇ ਮਨ ਦੀ ਗਰਮ ਤੋ ਦੀ ਗਰੀ, ਫਿਰ ਕੋਈ ਇਹ ਹਿੰਮਤ ਨਾ ਕਰੇ ਆਖਣ ਦੀ ਤੂੰ ਕੋਈ ਹੋਰ ਹੈ ਮੈਂ ਕੋਈ ਹੋਰ ਹਾਂ, ਜੇ ਤੂੰ ਆਨੰਦ ਸਰੂਪ ਹੈ ਤੇ ਫਿਰ ਲੋਕੀ ਆਖਣ ਮੈਂ ਵੀ ਆਨੰਦ ਸਰੂਪ ਹਾਂ, ਤੂੰ ਨਿਰਵੈਰ ਹੈ ਫਿਰ ਲੋਕੀ ਇਹ ਆਖਣ ਮੈਂ ਵੀ ਨਿਰਵੈਰ ਹਾਂ, ਤੂੰ ਸਮਦ੍ਰਿਸ਼ਟ ਹੈ ਫਿਰ ਲੋਕੀ ਆਖਣ ਮੈਂ ਵੀ ਸਮਦ੍ਰਿਸ਼ਟ ਹੋ ਗਿਆ, ਤੂੰ ਦਇਆ ਦਾ ਸਾਗਰ ਹੈ ਫਿਰ ਲੋਕੀ ਆਖਣ ਮੈਂ ਵੀ ਦਇਆ ਦਾ ਸਾਗਰ ਹਾਂ, ਅਜੇ ਤੂੰ ਦਇਆ ਦਾ ਸਾਗਰ ਬਣਿਆ ਹੋਇਆ ਮੈਂ ਤੇ ਬੇਰਿਆ ਨਾ, ਅਜੇ ਤੂੰ ਪ੍ਰੇਮ ਦਾ ਸਾਗਰ ਬਣਿਆ ਮੇਰੇ ਕੋਲ ਤੇ ਨਫ਼ਰਤ ਹੈ, ਅਜੇ ਤੂੰ ਨਿਰਵੈਰ ਦਾ ਸਾਗਰ ਬਣਿਆ ਹੋਇਆ ਨਿਰਵੈਰਤਾ ਦਾ ਮੈਂ ਤੇ ਵੈਰ ਵਿਰੋਧ ਦੇ ਚਾਂ, ਅਜੇ ਮੈਂ ਹਾਂ ਤੂੰ ਤੂੰ ਹੈ, ਕੁਝ ਐਸੀ ਬਖਸ਼ਿਸ਼ ਕਰ ਤੂੰ ਮੈਂ ਹੋ ਜਾਵੇਂ ਮੈਂ ਤੂੰ ਹੋ ਜਾਵਾਂ, ਤੂੰ ਜਿੰਦ ਹੋ ਜਾਵੇਂ ਮੈਂ ਤਨ ਹੋ ਜਾਵਾਂ, ਕੀ ਕਸ ਨਾ ਗੋਇਦ ਬਾਦ ਅਜੇ ਮਨ ਦੀ ਗਰਮ ਤੋ ਦੀ ਗਰੀ। ਪਰ ਇਸ ਤਰ੍ਹਾਂ ਦੀ ਜਦ ਅਵਸਥਾ ਬਣਦੀ ਹੈ ਫਿਰ ਪਤਾ ਉਹ ਕੀ ਕਹਿ ਦਿੰਦੇ ਨੇ, ਕਹਿਣ ਨਾ ਜਾਈ ਅਕਤ, ਨਹੀਂ ਕਹਿ ਸਕਦੇ, ਜਿਨ੍ਹਾਂ ਨੇ ਜਾਣੇ ਹਨ ਉਹਨਾਂ ਨੇ ਤੇ ਕਹਿ ਦਿੱਤਾ ਨਹੀਂ ਕਹਿ ਸਕਦੇ, ਤੇ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਹਿ ਦਿੱਤਾ ਅਸੀਂ ਨਹੀਂ ਜਾਣਦੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਹਿ ਦਿੱਤਾ ਸੀ ਨਹੀਂ ਨਾਪ ਸਕਦੇ ਨਹੀਂ ਤੋਲ ਸਕਦੇ, ਜਿਨ੍ਹਾਂ ਨੇ ਨਾ ਜਾਣਿਆ ਕਿਨਾਰੇ ਰਹਿ ਗਏ ਕੁਛ ਨਾਸਤਿਕ ਹੋ ਗਏ, ਤੇ ਕੁਛ ਇੱਕ ਨੇ ਦੱਸਣਾ ਸ਼ੁਰੂ ਕੀਤਾ ਜੋ ਬਿਲਕੁਲ ਝੂਠ ਸੀ, ਬਿਲਕੁਲ ਗਲਤ ਬਿਆਨੀ ਸੀ, ਇਹ ਗਲਤ ਬਿਆਨੀਆਂ ਹੀ ਕਰੀਬਨ ਕਰੀਬਨ ਧਾਰਕ ਮੰਦਰਾਂ ਦੇ ਚੱਲ ਰਹੀਆਂ ਨੇ ਔਰ ਦੁਨੀਆ ਭਰਮ ਭੁਲੇਖਿਆਂ ਚ ਪੈ ਜਾਂਦੀ ਹੈ। ਕੱਲ ਹੀ ਮੈਨੂੰ ਕੋਈ ਕਹਿ ਰਿਹਾ ਸੀ ਅਸੀਂ ਤੇ ਇਹ ਤੇ ਭ੍ਰਸ਼ਟ ਨਿਕਲਿਆ ਪੇਪਰਾਂ ਚ ਬੜੀ ਗੱਲ, ਉਹਨੇ ਤੇ ਇਹ ਕੀਤਾ ਇਹ ਕੀਤਾ ਇਹ ਕੀਤਾ, ਮੈਂ ਕਿ ਤੁਸੀਂ ਸੰਤ ਮੰਨਿਆ ਸੀ ਨਾ, ਹਾਂ ਸੰਤ ਮੰਨਿਆ ਸੀ, ਤੇ ਮੈਂ ਕਿਹਾ ਕਿਸ ਆਧਾਰ ਤੇ ਮੰਨਿਆ ਸੀ, ਕਿਹੜੇ ਮੀਟਰ ਨਾਲ ਵੇਖਿਆ ਸੀ ਪਹਿਲੇ ਇਹ ਦੱਸੋ, ਕਿਹੜੇ ਮੀਟਰ ਨਾਲ ਵੇਖਿਆ ਸੀ। ਕਈ ਬੀਬੀਆਂ ਵੀ ਮਿਲਦੀਆਂ ਨੇ, ਅਸੀਂ ਤੇ ਸੱਚਖੰਡ ਦੇ ਦਰਸ਼ਨ ਕਰਕੇ ਆਈਆਂ, ਨਿਰਾ ਝੂਠ ਮੱਥੇ ਤੇ ਟਪਕਦਾ ਪਿਆ ਸੱਚਖੰਡ ਦੇ ਦਰਸ਼ਨ ਕਰਕੇ ਆਈਆਂ, ਨਿਰਾ ਹੀ ਝੂਠ ਨਿਰਾ ਹੀ ਝੂਠ, ਸੱਚ ਦੇ ਚ ਲੀਨ ਹੋਏ ਬਿਨਾਂ ਕੋਈ ਸੱਚਖੰਡੀ ਨਹੀਂ ਹੈ, ਫਿਰ ਉਸਦੀ ਪਹਿਚਾਣ ਕੌਣ ਕਰੇਗਾ, ਕਿਹੜੇ ਮੀਟਰ ਨਾਲ ਨਾਪੋਗੇ। संत नू समझण वास्ते मैं एक दलील देना हुंदा। एक बच्चा जवान नू किस तरह समझेगा, एक पांच साल दा बच्चा 25 साल दे जवान नू किस तरह समझेगा। जवान दी अपनी उमंग है, तरंग है, वासना है, कामना है, ए मासूम बच्चा की समझेगा कि जवानी की आउंदी है। हां, जवान होके ही पता चलता है जवानी किस नू कहंदे ने। उंज नहीं, उंज नहीं। ते एक जवान नू की पता है बुढ़ेपा की आउंदा है, भावे बुढ़ा उहदा प्यो होवे ते दादा होवे, देखदा होवे। बुढ़ेपा की है ते दी समझ तो परे है। बुढ़ेपे दियां खूबियां की ने ते बुढ़ेपे दियां मजबूरियां की ने, बुढ़ेपे दी महानता की है ते बुढ़ेपे दियां कमियां की ने, ए जवान नू की पता। बुढ़े होके ही पता चलता है बुढ़ेपा की है। ते एक बुढ़े नू की पता है मौत की आउंदी है, भावे मुर्दे उसने सैकड़े देखे हो, भावे सैकड़े दफा शमशान घाट ते गया होवे, भावे बहुत सारे मुर्दियां नू इशनान कराया होवे, इस बुढ़े नू की पता है मौत किस नू कहंदे ने। मर के ही पता चलता है मौत की है। संत होके ही पता चलता है संत की है, परमात्मा दे चलीन होके ही पता चलता है परमात्मा की है। ए वड ऊंचा होवे कोए, तिस ऊंचे को जाने सो हो जाने। दूसरा ने जितना वड्डा परमात्मा आप है इतना ही कोई वड्डा होवे, जितना जवान है ए बच्चा उतना जवान हो जाए फिर जवानी नू समझेगा, अजय ने। ए जवान बुढ़ा हो जाए ता बुढ़ेपे नू समझेगा, अजय ने। मौत आ गई ता समझेगा किस नू कहंदे ने मौत, अजय ने, अजय ने। ए बड़ ऊंचा होवे कोए, परमात्मा ने एक बख्शिश रखी हुई है कि जीव परमात्मा जैसा हो सकता है, हो सकता है। बिगड़ियो कबीरा राम दुहाई, साच भयो अन कते न जाई। कबीर कहंदे ने सच हो गया, हुण कबीर नहीं रहा, सच रह गया, गल खत्म हो गई, कबीर ते खत्म हो गया। साच भयो हुण सच हो गया, हुण सच प्रगट हो गया। संतन संग कबीरा बिगड़ियो, सो कबीर राम होय निबरियो। हुण कबीर राम हो गया, कबीर कबीर नहीं रहा, हुण सिख गुरु जैसा हो गया है। और गुरु मान नाल कह देंदा है ते मेरा अपना ही रूप है, खालसा मेरो रूप है खास, इति खास रूप है मेरा, मेरे इस रूप दे दर्शन करने ने ते खालसे दे दर्शन करने। साफ क्या है सर्वलो ग्रंथ जी सब कुछ लिखे है। खैर मुख्तसर मैं अर्ज करा, अज दा पावन पवित्र वाक लंबा भी काफी है ते मैं इसे ही दर्शन फिलोसफी च ना रह जावा, लेकिन मैं फिर अर्ज कर दिया जिन्हां ने जाने हैं उन्होंने ए जाने हैं नहीं जान सके, जिन्होंने कथन भी कीता है उन्होंने ए भी आख्या है नहीं कह सकते, नहीं कह सकते। जिन्होंने वेख्या भी है पर फिर भी कह देता है मन बाणी बुद्ध तो परे, आगम अगोचर अगोचर इंद्रियां दी पहुंच तो परे, ये अखां नहीं पहुंच सकदियां। भावें अखां दी शक्ति अज विज्ञान ने बड़ी वधा दित्ती है, ਖੁਰਦਬੀਨ ਬਣਾ ਦਿੱਤੀ ਏ, ਦੂਰਬੀਨ ਬਣਾ ਦਿੱਤੀ ਏ, ਦੂਰ ਦੀ ਚੀਜ਼ ਵੇਖ ਸਕਦੇ ਹਾਂ, ਬਾਰੀਕ ਚੀਜ਼ ਵੇਖ ਸਕਦੇ ਹਾਂ, ਫਿਰ ਵੀ ਅੱਖਾਂ ਪਰਮਾਤਮਾ ਨੂੰ ਨਹੀਂ ਵੇਖ ਸਕਦੀਆਂ। ਭਾਵੇਂ ਕੰਨਾਂ ਦੀ ਸਰੋਤ ਵੀ ਵਧਾ ਦਿੱਤੀ ਏ, ਹਜ਼ਾਰਾਂ ਮੀਲ ਦੀ ਦੂਰੀ ਤੇ ਕੋਈ ਫੋਨ ਸਾਨੂੰ ਕਰ ਰਿਹਾ, ਅਸੀਂ ਸੁਣ ਰਹੇ, ਪਹਿਲੇ ਕਿੱਥੇ ਸੁਣ ਸਕਦੇ ਸੀ। ਵਿਗਿਆਨ ਨੇ ਸਾਡੀ ਆਵਾਜ਼ ਨੂੰ ਵੀ ਵਧਾ ਦਿੱਤਾ, ਇੱਕ ਮੁਲਕ ਦੇ ਚ ਅਸੀਂ ਬੋਲਦੇ ਪਏ ਹਾਂ, ਦੂਜੇ ਮੁਲਕ ਦੇ ਜਗਲਾ ਸੁਣ ਰਿਹਾ। ਇੰਦਰੀਆਂ ਦੀ ਸ਼ਕਤੀ ਤੇ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ, ਫਿਰ ਵੀ ਇਹ ਇੰਦਰੇ ਪਰਮਾਤਮਾ ਤੱਕ ਨਹੀਂ ਪਹੁੰਚੇ। ਇੱਕ ਵੀ ਸਾਇੰਟਿਸਟ ਨੇ ਨਹੀਂ ਆਖਿਆ ਵੇਖ ਲਿਆ ਪਰਮਾਤਮਾ, ਸਮਝ ਗਏ ਪਰਮਾਤਮਾ ਨੂੰ। ਹਾਂ, ਇਤਨਾ ਹੀ ਆਖਿਆ ਪਰਮਾਤਮਾ ਨਹੀਂ ਹੈ, ਇਹ ਜ਼ਰੂਰ ਆਖਿਆ। ਜੈਸੇ ਕੱਲ ਤੁਹਾਨੂੰ ਵਾਸੂ ਭਾਰਦਵਾਜ ਦੱਸਦੇ ਸਨ ਕਿ ਮੈਂ ਨਾਸਤਿਕ ਰਿਹਾ, ਮੈਨੂੰ ਖੁਦ ਕਹਿੰਦੇ ਸਨ ਮੈਂ ਨਾਸਤਿਕ ਰਿਹਾ, ਮੈਂ ਨਹੀਂ ਮੰਨਦਾ ਸੀ। ਸਾਇੰਟਿਸਟ ਅਕਸਰ ਸਾਇੰਟਿਸਟ ਨਾਸਤਿਕ ਹੁੰਦੇ ਨੇ, ਪਦਾਰਥ ਦੀ ਖੋਜ ਕਰਦਿਆਂ ਕਰਦਿਆਂ ਦਿਮਾਗ ਪਦਾਰਥਵਾਦੀ ਬਣ ਜਾਂਦਾ। ਪਦਾਰਥ ਦੀਆਂ ਅਗੰਮੀ ਖੇਡਾਂ ਦੇਖ ਦੇਖ ਕੇ ਉਹ ਪਰਮਾਤਮਾ ਤੋਂ ਇਨਕਾਰੀ ਹੋ ਜਾਂਦੇ ਨੇ, ਇਨਕਾਰੀ ਹੋ ਜਾਂਦੇ ਨੇ। ਜਦ ਸਾਇੰਸ ਵਿਗਿਆਨ ਦੀ ਇਹ ਖੋਜ ਉਹਨਾਂ ਦੇ ਕੈਂਸਰ ਨੂੰ ਦੂਰ ਕਰ ਨਾ ਸਕੀ, ਉਹ ਦੂਰ ਹੋਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੇ ਚ ਆ ਕੇ, ਤੋ ਇਸ ਅਗੰਮੀ ਸ਼ਕਤੀ ਨੂੰ ਉਸਨੇ ਕਬੂਲ ਕਰ ਲਿਆ ਵੀ ਹੈ, ਇਹ ਤੇ ਕੋਈ ਖੇਡ ਹੈ। ਮੈਨੂੰ ਕਹਿੰਦੇ ਸਮਝ ਚ ਤੇ ਮੇਰੀ ਨਹੀਂ ਆਈ ਕੋਈ, ਪਰ ਹੈ, ਇਹ ਖੇਡ ਹੈ। ਹੁਣ ਕੌਣ ਦੱਸੇ ਸਮਝ ਚ ਆ ਵੀ ਨਹੀਂ ਸਕਦੇ, ਨਹੀਂ ਆ ਸਕਦੇ, ਸਮਝ ਲੀਨ ਹੋ ਜਾਂਦੀ ਹੈ, ਨਮਕ ਦੀ ਡਲੀ ਲੀਨ ਹੋ ਜਾਂਦੀ, ਵਾਪਸ ਦੱਸਣ ਜੋਗਾ ਨਹੀਂ ਰਹਿੰਦੀ, ਨਹੀਂ ਰਹਿੰਦੀ। ਜਿੰਨੇ ਵੀ ਲੀਨ ਹੋ ਗਏ ਉਹਨਾਂ ਨੇ ਕਹਿ ਦਿੱਤਾ ਅਕਤ ਮਨ ਬਾਣੀ ਬੁੱਧ ਤੋਂ ਪਰੇ ਅਗਮ ਅਗੋਚਰ। ਮੈਂ ਉਰਦੂ ਦਾ ਇਹ ਸ਼ੇਰ ਫਿਰ ਤੁਹਾਨੂੰ ਸਰਵਨ ਕਰਾਵਾਂ ਸੂਫੀ ਦਾ, ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ, ਆਪਣੇ ਪਿਆਰੇ ਦਾ ਪਤਾ ਕਿਸ ਤੋਂ ਪੁੱਛੀਏ, ਕਿਸ ਤੋਂ ਪੁੱਛੀਏ, ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ। ਜਿਹਦੇ ਕੋਲ ਖਬਰ ਸੀ, ਐ ਖੁਦਾ ਤੇਰੀ ਖਬਰ ਜਿਹਦੇ ਕੋਲ ਸੀ, ਉਹ ਤੇ ਦੱਸਣ ਜੋਗਾ ਹੀ ਨਹੀਂ, ਉਹ ਤੇ ਦੱਸਣ ਜੋਗਾ ਹੀ ਨਾ ਰਿਹਾ, ਤੇ ਜਿਹੜੇ ਦੱਸਦੇ ਪਏ ਨੇ ਉਹ ਪਹੁੰਚੇ ਕੋਈ ਨੇ, ਉਹ ਪਹੁੰਚੇ ਕੋਈ ਨੇ, ਉਹ ਗਲਤ ਪਤਾ ਦੱਸਦੇ ਪਏ ਨੇ, ਉਹ ਗਲਤ ਠਿਕਾਣਾ ਦੱਸਦੇ ਪਏ ਨੇ, ਤੇ ਜਿਹਦੇ ਕੋਲ ਸਹੀ ਪਤਾ ਹੈ ਉਹ ਕਹਿੰਦਾ ਮੇਰੀ ਜ਼ਬਾਨ ਦੀ ਪਹੁੰਚ ਨਹੀਂ, ਮੈਂ ਨਹੀਂ ਕਹਿ ਸਕਦਾ, ਮੈਂ ਨਹੀਂ ਦੱਸ ਸਕਦਾ। ਇਹ ਦੁਬਿਧਾ ਇਸੇ ਵਾਸਤੇ ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ ਮਨੁੱਖੀ ਦੁਨੀਆ ਚ। ਜਿਨ੍ਹਾਂ ਨੇ ਜਾਣਿਆ, ਜਿਨ੍ਹਾਂ ਕੋਲ ਖਬਰ ਸੀ ਉਹ ਖਬਰ ਦੱਸਣ ਜੋਗਾ ਨਹੀਂ, ਤੇ ਜਿਹੜੇ ਬੇਖਬਰ ਨੇ ਉਹ ਖਬਰਾਂ ਦੱਸਦੇ ਪਏ ਨੇ, ਦੱਸਦੇ ਪਏ ਨੇ, ਰੱਜ ਕੇ ਦੱਸਦੇ ਪਏ ਨੇ, ਦੱਸਦਿਆਂ ਦੱਸਦਿਆਂ ਥੱਕਦੇ ਵੀ ਨੇ, ਬੜਾ ਦੱਸਦੇ ਪਏ ਨੇ, ਬੜੇ ਬੈਸ ਮਬਾਸੇ। ਨਾਲ ਸਾਰੇ ਸਾਥੀ ਬੈਠੇ ਸਨ, ਥੋੜੇ ਦਿਨ ਇੱਕ ਸੱਜਣ ਨੇ ਫੋਨ ਕੀਤੀ, ਜਿਸ ਬ੍ਰਹਮ ਗਿਆਨੀ ਦੇ ਤੁਸੀਂ ਲਕਸ਼ਣ ਦੱਸਦੇ ਹੋ, ਕਿਧਰੇ ਪਿੱਛੇ ਕਥਾ ਇਸ ਤਰ੍ਹਾਂ ਦੀ ਚੱਲੀ ਹੋਵੇਗੀ, ਉਹ ਲਕਸ਼ਣ ਮੇਰੇ ਵਿੱਚ ਹਨ, ਆ ਕੇ ਦੇਖ ਲਿਓ, ਇਹ ਲਕਸ਼ਣ ਮੇਰੇ ਵਿੱਚ ਹਨ। ਮੈਂ ਸਾਰੇ ਬ੍ਰਹਮ ਗਿਆਨੀ ਦੇ ਲਕਸ਼ਣ ਰੱਖਦਾ। ਤੁਸੀਂ ਕਹਿੰਦੇ ਹੋ ਕਰੋੜਾਂ ਚ ਕੋਈ ਇੱਕ ਅੱਧ ਹੁੰਦਾ, ਹਰ ਸ਼ਹਿਰ ਦੇ ਚ ਨਹੀਂ ਆਉਂਦਾ, ਆਉਂਦੇ ਨੇ। ਮੈਂ ਬ੍ਰਹਮ ਗਿਆਨੀ, ਮੈਂ ਬ੍ਰਹਮ ਗਿਆਨੀ, ਮੈਂ ਕਿਹਾ ਠੀਕ ਹੈ, ਹੁਣ ਤੇਰੇ ਨਾਲ ਪੈਸ ਕੀ ਕਰੀਏ, ਬਿਹਤਰ ਹੋਵੇਗਾ ਮੈਂ ਕਿਹਾ ਹੋਸਪਿਟਲ ਚ ਇਲਾਜ ਕਰਾ ਲੈ। ਮੈਂ ਇੰਨਾ ਹੀ ਕਹਿ ਕੇ ਜਾਨ ਛੁੜਾਈ, ਮੈਂ ਕਿਸੇ ਡਾਕਟਰ ਨੂੰ ਦਿਖਾ ਜ਼ਰੂਰ, ਕਿਉਂਕਿ ਅੱਜ ਤੱਕ ਜਿਨ੍ਹਾਂ ਨੇ ਜਾਣਿਆ ਉਹ ਲੀਨ ਹੋ ਗਏ ਤੇ ਉਹਨਾਂ ਨੇ ਇਹ ਆਖਿਆ ਸੀ ਨਹੀਂ ਜਾਣਦੇ ਨਹੀਂ ਜਾਣਦੇ ਨਹੀਂ ਜਾਣਦੇ ਸਾਨੂੰ ਕੁਛ ਵੀ ਪਤਾ ਨਹੀਂ ਕੁਛ ਵੀ ਪਤਾ ਨਹੀਂ ਉਹਨਾਂ ਦਾ ਇਹ ਕਹਿਣਾ ਗੁਸਤਾਖੀ ਮਾਪ ਕੁਛ ਪਤਾ ਹੈ ਕੁਛ ਪਤਾ ਹੈ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਉਹਨਾਂ ਦਾ ਇਹ ਕਹਿਣਾ ਨਹੀਂ ਕਥਨ ਕਰ ਸਕਦੇ ਨਹੀਂ ਕਥਨ ਕਰ ਸਕਦੇ ਕੁਝ ਇਸ਼ਾਰਾ ਕਰ ਰਿਹਾ ਕਿਸੇ ਪਾਸੇ ਦਾ ਇਸ਼ਾਰਾ ਕਰ ਰਿਹਾ ਕੋਈ ਖੇਡ ਬਣੀ ਹੈ ਕੋਈ ਰਸ ਬਣੇ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਇੱਕ ਨੇ ਦੇ ਤੁਹਾਡੇ ਨੇੜੇ ਇਧਰ ਪਿੰਡ ਦੇ ਬੰਦੇ ਨੇ ਇੱਥੇ ਆ ਕੇ ਮੇਰੇ ਕੋਲ ਤਿੰਨ ਚਾਰ ਦਿਨ ਦਾਅਵਾ ਕੀਤਾ ਅੰਮ੍ਰਿਤ ਵੇਲੇ ਹੀ ਆ ਕੇ ਸਿਰ ਖਾਂਦਾ ਸੀ ਮੈਂ ਪਹਿਲੀ ਦਫ਼ਾ ਸਟੇਜ ਤੇ ਬ੍ਰਹਮ ਗਿਆਨ ਨੂੰ ਲਿਆਂਦਾ ਮੈਂ ਕਿਹਾ ਲਿਆਂਦਾ ਹੋਵੇਗਾ ਅੱਜ ਤੱਕ ਵਿਚਾਰੇ ਜਿੰਨੇ ਅਵਤਾਰ ਹੋਏ ਨੇ ਉਹ ਤੇ ਐਵੇਂ ਹੀ ਹੋਏ ਨੇ ਕੋਈ ਲਿਆਂਦਾ ਹੋਵੇਗਾ ਪਹਿਲੀ ਦਫ਼ਾ ਇਸ ਤਰ੍ਹਾਂ ਦੇ ਮਿਲਦੇ ਨੇ ਬਹੁਤ ਆਦਤ ਚ ਮਿਲਦੇ ਨੇ ਸੂਫੀ ਕਹਿੰਦਾ ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਈ ਅਜਾਨ ਅਨਜਾਨ ਕਹਿ ਦੋ ਉਸਨੂੰ ਮੂੜ ਕਹਿ ਦੋ ਸੋਈ ਅਜਾਨ ਕਹੇ ਮੈਂ ਜਾਣੇ ਗੁਰੂ ਨਾਨਕ ਬਸ ਉਸੇ ਨੂੰ ਅਨਜਾਣ ਸਮਝ ਲਓ ਜਿਹੜਾ ਕਹਿੰਦਾ ਮੈਂ ਜਾਣ ਲਏ ਮੈਨੂੰ ਪਤਾ ਹੈ ਮੈਂ ਬ੍ਰਹਮ ਗਿਆਨੀ ਹਾਂ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਨਾ ਰੇ ਪਰ ਜਿਹਨੇ ਜਾਣਿਆ ਉਹ ਜਾਣਕਾਰਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿ ਸਕਦਾ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਨਹੀਂ ਛਪਦਾ ਕਿਹਦੀ ਨਿਗਾਹ ਚ ਜਾਣਨ ਵਾਲਿਆਂ ਦੀ ਨਿਗਾਹ ਤੋਂ ਜਾਣਨ ਵਾਲਿਆਂ ਦੀ ਨਿਗਾਹ ਤੋਂ ਇਸ ਨੂੰ ਪੰਚਦਸ਼ੀ ਦੇ ਕਰਤਾ ਨੇ ਇੰਜ ਵੀ ਲਿਖਿਆ ਉਹ ਪ੍ਰਭੂ ਕੀ ਹੈ ਸ਼ਿਸ਼ ਪੁੱਛਦਾ ਉਹਦੀ ਵਿਆਖਿਆ ਕਰਕੇ ਦੱਸੋ ਬਿਆਨ ਕਰੋ ਉਹਨੇ ਬੜਾ ਇੱਕ ਕੀਮਤੀ ਹੀਰਾ ਪੱਥਰ ਦੇ ਦਿੱਤਾ ਬਹੁਤ ਕੀਮਤੀ ਉਹਨੂੰ ਆਖਿਆ ਇਹ ਵੇਚ ਕੇ ਆ ਜਾ ਪਰ ਪਹਿਲੇ ਤੋਂ ਜਿੱਥੇ ਜਿੱਥੇ ਜਾਣਾ ਮੈਂ ਤੈਨੂੰ ਕਹਿਣਾ ਤੂੰ ਦੱਸੀ ਉਹ ਦੇਂਦਾ ਕੀ ਹੈ ਫਿਰ ਮੇਰੇ ਕੋਲ ਇਜਾਜ਼ਤ ਲੈ ਜਾਈ ਵੇਚਣ ਵਾਸਤੇ ਉਹ ਜੋ ਫਜ਼ਾਨਾ ਸਬਜ਼ੀ ਵੇਚਦਾ ਨਾ ਉਹਦੇ ਕੋਲ ਲੈ ਜਾ ਬਈ ਮੈਂ ਪੱਥਰ ਵੇਚਣਾ ਲੈਣਾ ਹੀ ਉਹ ਦੂਜਾ ਜੋ ਕੱਪੜੇ ਦੀ ਦੁਕਾਨ ਹੈ ਬਜਾਜ਼ੀ ਦੀ ਕੱਢੀ ਬੈਠਾ ਉਹਦੇ ਕੋਲ ਜਾਏ ਤੇ ਕਹੀਂ ਮੈਂ ਵੇਚਣਾ ਮੇਰੇ ਸੰਤ ਨੇ ਮੈਨੂੰ ਭੇਜਿਆ ਉਹ ਕੀ ਮੁੱਲ ਤੈਨੂੰ ਦੱਸਦਾ ਤੇ ਤੀਸਰਾ ਵੀ ਮੈਂ ਤੈਨੂੰ ਦੱਸਦਿਆਂ ਉਹ ਜਿਹੜਾ ਕਸਾਈ ਹੈ ਮਾਸ ਵੇਚਦਾ ਉਹਦੇ ਕੋਲ ਚਲਾ ਜਾਏ ਕਹੀਂ ਇਹ ਮੈਂ ਵੇਚਣਾ ਕੀ ਦੇਗਾ ਮੈਨੂੰ ਆ ਕੇ ਦੱਸੀ ਫਿਰ ਫੈਸਲਾ ਮੈਂ ਕਰਾਂਗਾ ਕਿ ਫਲਾਣੇ ਕੋਲ ਵੇਚਣਾ ਸਬਜ਼ੀ ਵਾਲੇ ਨੇ ਕਹਿ ਦਿੱਤਾ ਦੋ ਟਾਈਮ ਦੀ ਸਬਜ਼ੀ ਤੈਨੂੰ ਦੇ ਦੇਣਾ ਇੱਥੇ ਰੱਖ ਜਾ ਇਸ ਪੱਥਰ ਨੂੰ ਕੱਪੜੇ ਵਾਲੇ ਨੇ ਕਹਿ ਦਿੱਤਾ ਚਲੋ ਇੱਕ ਚੋਲੇ ਦਾ ਕੱਪੜਾ ਤੈਨੂੰ ਦੇ ਦੇਣਾ ਪੱਥਰ ਜ਼ਰਾ ਚਮਕਦਾ ਪਿਆ ਠੀਕ ਹੈ ਰੱਖ ਲੈ ਕਸਾਈ ਕੋਲ ਚਲਾ ਗਿਆ ਕਹਿੰਦਾ ਲੋੜ ਤੇ ਆਪਣੇ ਨੂੰ ਕੋਈ ਨਹੀਂ ਦੀ ਪਰ ਤੂੰ ਹੁਣ ਆਇਆ ਤੇ ਸੰਤ ਨੇ ਤੈਨੂੰ ਭੇਜਿਆ ਚਲੋ ਇੱਕ ਡੰਗ ਦਾ ਮਾਸ ਲੈ ਜਾ ਬਸ ਐਨਾ ਉਹ ਵਾਪਸ ਆ ਗਿਆ ਕਹਿਣ ਲੱਗਾ ਸੰਤ ਜੀ ਕਿਹਦੇ ਕੋਲ ਵੇਚਾਂ ਇਹ ਤਿੰਨ ਤਰ੍ਹਾਂ ਦੇ ਮੁੱਲ ਦੱਸੇ ਗਏ ਸੰਤ ਨੇ ਆਖਿਆ ਹੁਣ ਇੱਕ ਚੌਥਾ ਵੀ ਹੈ ਉਹਦੇ ਕੋਲ ਉਹ ਸੀ ਜੌਹਰੀ ਉੱਥੇ ਹੋਆ ਪਰ ਵੇਚੀ ਨਾ ਮੈਨੂੰ ਆ ਕੇ ਦੱਸੇ ਮੈਨੂੰ ਆ ਕੇ ਦੱਸੇ। ਜੋਰੀ ਕੋਲ ਗਿਆ, ਉਹਨੇ ਆਖਿਆ 10,000 ਸੋਨੇ ਦੀਆਂ ਮੋਹਰਾਂ ਲੈ ਲੈ, ਪਰ ਮਿੱਤਰਾ ਮੇਰੇ ਕੋਲ ਇਤਨਾ ਹੀ ਧਨ ਹੈ, ਇਹ ਇਸ ਧਨ ਤੋਂ ਵੀ ਕੀਮਤੀ ਹੈ, ਕੀਮਤੀ ਹੈ। ਜੇ ਤੇਰਾ ਜੀ ਕਰੇ ਇਹ 10,000 ਮੋਹਰਾਂ ਲੈ ਲੈ, ਇਹਨੂੰ ਰੱਖ ਜਾ, ਪਰ ਇਹਦੀ ਕੀਮਤ ਨਹੀਂ ਹੈ, ਕਿਉਂਕਿ ਇਸ ਤੋਂ ਜ਼ਿਆਦਾ ਮੈਂ ਦੇ ਨਹੀਂ ਸਕਦਾ, ਮੇਰੇ ਕੋਲ ਹੈ ਨਹੀਂ, ਇੰਨਾ ਹੀ ਹੈ। ਜੇ ਇਤਨੇ ਹੀ ਤੂੰ ਵੇਚਣਾ ਚਾਹੇ ਰੱਖ ਜਾ। ਦੰਗ ਰਹਿ ਗਿਆ। ਆ ਕੇ ਸੰਤ ਨੂੰ ਦੱਸਿਆ, ਕਿਨੇ ਇੰਨਾ ਮੁੱਲ ਪਾਇਆ ਉਸਨੇ, ਤੇ ਨਾਲੇ ਉਹ ਕਹਿੰਦਾ ਮੁੱਲ ਨਹੀਂ ਹੈ, ਮੁੱਲ ਨਹੀਂ ਹੈ, ਆਪਣੇ ਕੋਲ ਹੋਰ ਹੈ ਨਹੀਂ, ਇੰਜ ਕਹਿੰਦਾ। ਪੰਚਦਸੀ ਨੇ ਬੜੀ ਰਸਦਾਇਕ ਇਹ ਜੋ ਹੈ ਕਹਾਣੀ ਦੱਸੀ ਹੈ। ਪੰਚਦਸੀ ਦਾ ਕਰਤਾ ਫਿਰ ਲਿਖਦਾ ਹੈ, ਸਬਜ਼ੀ ਮੰਡੀ ਤੇ ਵੇਚਣ ਵਾਲੇ, ਮਾਸ ਵੇਚਣ ਵਾਲੇ, ਕੱਪੜੇ ਵੇਚਣ ਵਾਲੇ, ਬਾਜ਼ਾਰਾਂ ਦੇ ਬਾਜ਼ਾਰ ਨੇ, ਬਾਜ਼ਾਰਾਂ ਦੇ ਬਾਜ਼ਾਰ ਨੇ, ਹੀਰਾ ਤੇ ਕਿਧਰੇ ਕਿਧਰੇ ਵਿਕਦਾ, ਲੰਬੀ ਚੌੜੀ ਮਾਰਕੀਟ ਨਹੀਂ ਆਉਂਦੀ, ਲੰਬੇ ਚੌੜੇ ਬਾਜ਼ਾਰ ਨਹੀਂ ਆਉਂਦੇ, ਹਰ ਜਗ੍ਹਾ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਜਗ੍ਹਾ ਬ੍ਰਹਮ ਗਿਆਨੀ ਨੂੰ ਸਮਝਣ ਵਾਲਾ ਵੀ ਨਹੀਂ ਆਉਂਦਾ। ਸੋਈ ਅਜਾਨ ਕਹੇ ਮੈਂ ਜਾਣਿਆ, ਮੈਂ ਜਾਣ ਲਿਆ। ਤੋ ਗੁਰੂ ਨਾਨਕ ਦੇਵ ਜੀ ਕਹਿੰਦੇ ਮੋਹਰ ਲੱਗ ਗਈ, ਅਣਜਾਣ ਹੈ, ਨਹੀਂ ਜਾਣਦਾ, ਨਹੀਂ ਜਾਣਦਾ। ਗੁਰੂ ਨਾਨਕ ਕਹਿੰਦੇ ਇਸ ਤੇ ਮੋਹਰ ਲੱਗ ਗਈ, ਇਹ ਨਹੀਂ ਜਾਣਦਾ। ਸੋਈ ਅਜਾਨ ਕਹੇ ਮੈਂ ਜਾਣਿਆ। ਮੈਂ ਇਸ ਵਾਸਤੇ ਕਹਿ ਰਿਹਾ, ਅੱਜ ਤੱਕ ਬਹੁਤ ਸਾਰਿਆਂ ਨੇ ਮੇਰੇ ਅੱਗੋਂ ਦਾਅਵੇ ਕੀਤੇ ਅਸੀਂ ਬ੍ਰਹਮ ਗਿਆਨੀ ਹਾਂ। ਤੁਸੀਂ ਕੀ ਸਮਝਦੇ ਹੋ ਸਾਨੂੰ? ਅਸੀਂ ਬ੍ਰਹਮ ਗਿਆਨੀ ਹਾਂ। ਇੱਕ ਤੇ ਥੋੜੇ ਦਿਨ ਹੋਇਆ, ਔਖਾ ਹੀ ਹੋ ਗਿਆ, ਤੁਸੀਂ ਸ਼ੱਕ ਕਿਉਂ ਕਰਦੇ ਮੈਂ ਬ੍ਰਹਮ ਗਿਆਨੀ ਹਾਂ? ਮੈਂ ਕਿਹਾ ਨਹੀਂ ਬਾਬਾ ਜੀ, ਸ਼ੱਕ ਨਹੀਂ ਕਰਦੇ, ਤੁਸੀਂ ਬ੍ਰਹਮ ਗਿਆਨੀ ਮੰਨਦੇ ਆ। ਹੁਣ ਖੇੜਾ ਮੈਂ ਕਿਹਾ ਸਾਡਾ ਛੱਡੋ, ਇਹ ਬ੍ਰਹਮ ਗਿਆਨ ਸਿਰ ਦਾ ਭੋਜ ਬਣ ਗਿਆ। ਮੈਂ ਕਿਹਾ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਸੰਸਾਰ ਵਿੱਚ ਬਹੁਤ ਨੇ। ਸ੍ਰੀ 108, ਸ੍ਰੀ 111 ਆਪਣੇ ਨਾਲ ਲਕਬ ਜੋੜਨ ਵਾਲੇ ਬੜੇ ਨੇ, ਬਹੁਤ ਕੁਛ ਆਪਣੇ ਨਾਲ ਇਸ ਤਰ੍ਹਾਂ ਦੇ ਅਹੁਦੇ ਰੁਤਬੇ ਉਪਾਧੀਆਂ ਜੋੜਨ ਵਾਲੇ ਮਿਲਣਗੇ। ਪਰ ਮਹਾਰਾਜ ਕਹਿੰਦੇ ਨੇ ਇੰਨੀਆਂ ਉਪਾਧੀਆਂ ਨਾਲ ਜੋੜਨਾ ਹੀ ਇਸ ਗੱਲ ਦਾ ਸਬੂਤ ਹੈ, ਨਹੀਂ ਜਾਣਦੇ, ਨਹੀਂ ਜਾਣਦੇ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ ਰਹੇ। ਪਰ ਜੋ ਜਾਣਨ ਵਾਲਾ ਹੈ ਉਹ ਜਾਣਨ ਵਾਲਿਆਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿੰਦਾ, ਨਹੀਂ ਰਹਿੰਦਾ। ਅਨਕ ਜਤਨ ਕਰ ਹਿਰਦੇ ਰੱਖਿਆ, ਰਤਨ ਨਾ ਛਪੇ ਛਪਾਇਆ। ਪਰ ਰਤਨ ਨਹੀਂ ਛੁਪੇਗਾ ਜੋਰੀ ਦੀ ਨਿਗਾਹ ਤੋਂ, ਸਬਜ਼ੀ ਵੇਚਣ ਵਾਲੀ ਦੀ ਨਿਗਾਹ ਤੋਂ ਛੁਪ ਜਾਏਗਾ, ਕਸਾਈ ਦੀ ਨਿਗਾਹ ਤੋਂ ਛੁਪ ਜਾਏਗਾ, ਬਜਾਜ ਦੀ ਦੁਕਾਨ, ਬਜਾਜੀ ਦੀ ਦੁਕਾਨ ਕਰਨ ਵਾਲੇ ਤੋਂ ਛੁਪ ਜਾਏਗਾ, ਕੋਈ ਜੋਹਰੀ ਪਹਿਚਾਣ ਲਏਗਾ। ਤੇ ਜੋਹਰੀ ਹਰ ਜਗ੍ਹਾ ਨਹੀਂ ਆਉਂਦੇ। ਕੱਪੜੇ ਦੀ ਪਰਖ ਕਰਨ ਵਾਲੇ, ਸਬਜ਼ੀ ਦੀ ਪਰਖ ਕਰਨ ਵਾਲੇ, ਮਾਸ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਹੁੰਦੇ ਨੇ, ਹੀਰੇ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਨਹੀਂ ਆਉਂਦੇ, ਹਰ ਜਗ੍ਹਾ ਨਹੀਂ ਆਉਂਦੇ। ਹਰ ਕਾ ਭਗਤ ਪ੍ਰਗਟ ਨਹਿ ਛਪੇ, ਅਨੇਕ ਜਤਨ ਕਰ ਹਿਰਦੇ ਰੱਖਿਆ, ਰਤਨ ਨਾ ਛਪੇ ਛਪਾਇਆ। ਸੋਈ ਅਜਾਨ ਅਣਜਾਣ ਸਮਝ ਲਓ, ਜਿਹੜਾ ਦਾਅਵਾ ਕਰੇ ਮੈਂ ਜਾਣਦਾ, ਜਾਣਦਾ। ਇਹ ਬਹੁਤ ਵੱਡੀ ਗੱਲ ਜਗਤ ਗੁਰੂ ਬਾਵੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖ ਦਿੱਤੀ ਹੈ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ ਰੇ। ਸੂਫੀ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ, ਐ ਮੇਰੇ ਖੁਦਾ ਤੇਰੀ ਖਬਰ ਕਿਸ ਤੇ ਕੋਲ ਲਈ ਹੈ, ਕਿਸ ਕੋਲ ਪੁੱਛੀ ਹੈ? ਆਉਣਾ ਤੇ ਚਾਹੁੰਦੇ ਹਾਂ, ਤੇਰੇ ਨਾਲ ਜੁੜਨਾ ਤੇ ਚਾਹੁੰਦੇ ਹਾਂ, ਰਸ ਮਾਲਣਾ ਤੇ ਚਾਹੁੰਦੇ ਆ, ਤੇਰਾ ਪਿਆਰ ਤੇ ਬੜਾ ਜਾ ਗਿਆ, ਪਰ ਪੁੱਛੀਏ ਕਿਹਦੇ ਕੋਲ, ਕਿਹਦੇ ਕੋਲ ਪਤਾ ਪੁੱਛੀਏ, ਕਿਸੇ ਪਤਾ ਪੁੱਛੇ, ਮੰਜ਼ਿਲੇ ਜਾਣਾ ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ, ਜੋ ਤੇਰੇ ਵਿੱਚ ਲੀਨ ਸੀ ਉਹ ਤੇ ਕੁਝ ਕਹਿਣ ਜੋਗਾ ਨਹੀਂ, ਕਹਿੰਦਾ ਸੀ ਨੇਤੀ ਨੇਤੀ ਇਹ ਵੀ ਨਹੀਂ ਇਹ ਵੀ ਨਹੀਂ, ਜੋ ਮੈਂ ਦੇਖਿਆ ਇਹ ਵੀ ਨਹੀਂ, ਜੋ ਮੈਂ ਬਿਆਨ ਕੀਤਾ ਇਹ ਵੀ ਨਹੀਂ, ਜੋ ਮੈਂ ਸਮਝਿਆ ਇਹ ਵੀ ਨਹੀਂ, ਮੇਰੀ ਸਮਝ ਦੀ ਸੀਮਾ, ਮੇਰੇ ਬਿਆਨ ਦੀ ਸੀਮਾ, ਮੇਰੇ ਸੁਣਨ ਦੀ ਸੀਮਾ, ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ ਜਾਣੇ, ਐਸਾ ਨਹੀਂ ਕਿ ਮੈਂ ਕਥਨ ਨਹੀਂ ਕੀਤਾ, ਕੀਤਾ ਕਥਨ, ਕਥਨ ਕਰ ਕਰਕੇ ਪਤਾ ਚੱਲਿਆ ਅਕਥ ਹੈ, ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ, ਕਹਿਣ ਨਾ ਜਾਈ ਅਕਥ। ਸ਼ਬਦ ਦਾ ਜੋ ਸਾਰਨ ਸੀ ਤੁਛ ਬੁੱਧੀ ਅਨੁਸਾਰ ਮੈਂ ਤੁਹਾਡੇ ਸਾਹਮਣੇ ਰੱਖਿਆ, ਛੰਦ ਕਈ ਨੇ ਸਲੋਕ ਕਈ ਨੇ, ਇਸ ਵਾਸਤੇ ਸਮੇਂ ਦੀ ਉਲੰਘਣਾ ਨਾ ਕਰੀਏ, ਹੁਣ ਤੁਸੀਂ ਅਖਰੀ ਅਰਥ ਜੋ ਹੈ ਸਰਵਨ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਹੈ ਇੱਕ ਹੈ ਉਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ, ਔਰ ਉਹ ਸਤ ਸਰੂਪ ਹੈ, ਉਸੇ ਤੋਂ ਹੀ ਸਾਰਾ ਗਿਆਨ ਆ ਰਿਹਾ, ਗੁਰੂ ਹੈ, ਔਰ ਉਹ ਪ੍ਰਸਾਦ ਹੈ, ਬਖਸ਼ਿਸ਼ ਹੈ, ਕਰੀਮ ਹੈ, ਰਹੀਮ ਹੈ। ਜੈ ਸ੍ਰੀ ਰਾਗ ਤੇ ਫਿਰ ਦੋ ਤਾਲਾਂ ਦੇ, ਇੱਕ ਤਾਲਾ, ਦੋ ਤਾਲਾ, ਤਿੰਨ ਤਾਲ, ਚੌ ਤਾਲ, ਇਹ ਤਾਲਾਂ ਦੇ ਨਾਮ ਨੇ, ਰਾਗ ਤੇ ਤਾਲ, ਸੁਰ ਤੇ ਤਾਲ। ਮਹਾਰਾਜ ਨੇ ਨਾਲ ਸੁਰ ਵੀ ਲਿਖ ਦਿੱਤੀ ਹੈ, ਤਾਲ ਵੀ ਲਿਖ ਦਿੱਤਾ ਹੈ। ਸੁਰ ਜੈਤ ਸ੍ਰੀ, ਰਾਗ ਜੈਤ ਸ੍ਰੀ, ਤਾਲ ਦੋ। ਜੋ ਥੋੜੀ ਬਹੁਤ ਸੰਗੀਤ ਦੀ ਮਸ ਰੱਖਦੇ ਨੇ ਉਹਨਾਂ ਨੂੰ ਪਤਾ ਹੋਵੇਗਾ, ਗਾ ਰਿਹਾ ਤਿੰਨ ਤਾਲ ਦੇ ਚ, ਅਗਲਾ ਵਜਾ ਰਿਹਾ ਇੱਕ ਤਾਲ, ਤਾਂ ਤਾਲਮੇਲ ਨਹੀਂ ਬੈਠੇਗਾ, ਹੋ ਸਕਦਾ ਸੁਰ ਦੇ ਚ ਗਾਣ ਵਾਲਾ ਬੇਸੁਰਾ ਹੋ ਜਾਣਾ। ਸੁਰ ਦੇ ਨਾਲ ਤਾਲ ਚਾਹੀਦਾ, ਤਾਲ ਦੇ ਨਾਲ ਸੁਰ ਚਾਹੀਦਾ, ਬੜੀ ਕਮਾਲ ਦੀ ਪਾਤਸ਼ਾਹ ਦੀ ਦੇਣ ਹੈ ਸੁਰ ਤੇ ਤਾਲ ਦੀ। ਜੈ ਸ੍ਰੀ ਰਾਗ ਸੁਰ ਔਰ ਦੋ ਤਾਲਾ, ਇਹਦੇ ਚ ਮੇਰੇ ਪਾਤਸ਼ਾਹ ਨੇ ਇਹ ਛੰਦ ਤੇ ਸਲੋਕ ਉਚਾਰਨ ਕੀਤੇ ਨੇ, ਨੜੀ ਵਾਪ ਆਪ ਸਰਵਨ ਕਰੋ। ਹਾਂਜੀ, ਜੋ ਅਗਮ ਹੈ ਇੰਦਰਿਆਂ ਦੀ ਪਹੁੰਚ ਤੋਂ ਪਰੇ, ਜੋ ਬਹੁਤ ਉੱਚਾ ਹੈ, ਸੋਚ ਤੋਂ ਵੀ ਉੱਚਾ ਹੈ, ਉੱਥੇ ਤੱਕ ਕਲਪਨਾ ਵੀ ਨਹੀਂ ਜਾਂਦੀ, ਉੱਥੇ ਤੱਕ ਸੋਚ ਵੀ ਨਹੀਂ ਜਾਂਦੀ, ਉੱਥੇ ਤੱਕ ਤਖੈਲ ਵੀ ਨਹੀਂ ਜਾਂਦਾ। ਤਖੈਲ ਦੀ ਵੀ ਸੀਮਾ ਹੈ, ਸੋਚ ਦੀ ਵੀ ਸੀਮਾ ਹੈ, ਕਲਪਨਾ ਦੀ ਵੀ ਸੀਮਾ ਹੈ, ਉਸ ਤੋਂ ਵੀ ਉੱਚਾ ਹੈ, ਉਸ ਤੋਂ ਵੀ ਉੱਚਾ ਹੈ, ਇੰਦਰਿਆਂ ਦੀ ਪਹੁੰਚ ਤੋਂ ਉੱਪਰ ਹੈ, ਅਗਮ ਹੈ। ਫਿਰ ਮਹਾਰਾਜ ਕਹਿੰਦੇ ਨੇ ਕਹਿਣ ਨਾ ਜਾਈ ਅਕਥ, ਕਿਹਾ ਵੀ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਜੋ ਸਾਰਿਆਂ ਦੀ ਪ੍ਰਿਤ ਪਾਲਣਾ ਤੇ ਰੱਖਿਆ ਕਰਨ ਦੇ ਸਮਰੱਥ ਹੈ, ਬਸ ਮੈਂ ਉਹਦੀ ਸ਼ਰਨ ਦੇ ਚ ਹਾਂ, ਮੈਂ ਉਹਦੀ ਸ਼ਰਨ ਦੇ ਚ ਹਾਂ, ਮੈਂ ਉਹਨੂੰ ਵੰਦਨਾ ਕਰਦਾ। ਹਾਂਜੀ, ਹੇ ਪ੍ਰਭੂ, ਅਸੀਂ ਤੇਰੀ ਸ਼ਰਨ ਚ ਆ ਗਏ, ਤੈਨੂੰ ਅਰਪਣ ਕਰ ਦਿੱਤਾ, ਹੁਣ ਜਿਵੇਂ ਤੈਨੂੰ ਬਾਂਵਦਾ ਹੈ ਤਿਵੇਂ ਤੂੰ ਰੱਖ ਲੈ, ਜਿੱਥੇ ਤੂੰ ਰੱਖਦਾ ਹੈ ਉੱਥੇ ਰੱਖ ਲੈ, ਜਿਵੇਂ ਤੂੰ ਰੱਖਦਾ ਹੈ ਉਸ ਤਰ੍ਹਾਂ ਰੱਖ ਲੈ। ਹਾਂਜੀ, ਅਸੰਖ, ਸੰਖ ਇੱਕ ਹਿੰਦਸਾ ਹੈ, ਅਸੰਖ ਜਿਹਦੀ ਸੰਖਿਆ ਨਹੀਂ ਹੋ ਸਕਦੀ, ਜਿਹਦੀ ਗਿਣਤੀ ਨਹੀਂ ਹੋ ਸਕਦੀ। ਕਿਤਨੇ ਔਗਣ ਨੇ ਪ੍ਰਭੂ, ਗਿਣਤੀ ਤੇ ਨਹੀਂ ਹੋ ਸਕਦੀ। ਮੈਂ ਕਿੱਥੇ ਤੱਕ ਗਿਣਾ ਤੇਰੇ ਗੁਣ ਬੇਅੰਤ ਨੇ, ਮੇਰੇ ਔਗਣ ਬੇਅੰਤ ਨੇ। ਬਸ ਪ੍ਰਾਰਥਨਾ ਹੈ, ਰੱਖ ਲੈ ਜਿਵੇਂ ਤੈਨੂੰ ਪਾਉਂਦਾ, ਜਿੱਥੇ ਤੈਨੂੰ ਪਾਉਂਦਾ ਉੱਥੇ ਰੱਖ ਲੈ। ਕੋਈ ਗੁਣ ਨਹੀਂ ਕਿ ਮੇਰੇ ਕੋਲ ਇਹ ਹੈ ਸੰਸਾਰ ਦੇ ਚ। ਕਿਧਰੇ ਮਨੁੱਖ ਕੰਮ ਦੀ ਤਲਾਸ਼ ਕਰੇ, ਇੰਟਰਵਿਊ ਦੇ ਚ ਆਪਣੇ ਗੁਣ ਦੱਸਣੇ ਪੈਂਦੇ, ਆਪਣੀ ਲਿਆਕਤ ਦੱਸਣੀ ਪੈਂਦੀ ਹੈ, ਆਪਣੇ ਲਿਆਕਤ ਦੇ ਸਰਟੀਫਿਕੇਟ ਵੀ ਲੈ ਜਾਣੇ ਪੈਂਦੇ, ਸਭ ਦੱਸਣੇ ਪੈਂਦੇ। ਇੰਨੀ ਲਿਆਕਤ ਹੈ, ਇਤਨਾ ਮੈਂ ਪੜ੍ਹਾ ਲਿਖਾ, ਇਹਦੇ ਪ੍ਰੂਫ ਨੇ, ਸਰਟੀਫਿਕੇਟ ਨੇ। ਜੈਸਾ ਫਿਰ ਇੰਟਰਵਿਊ ਦੇ ਚੋ ਪਾਸ ਹੋ ਜਾਏ, ਜਿਤਨੀ ਲਿਆਕਤ ਦਾ ਮਨੁੱਖ ਚਾਹੀਦਾ ਉਤਨੀ ਲਿਆਕਤ ਦੇ ਉਹਦੇ ਕੋਲ ਸਰਟੀਫਿਕੇਟ ਹੋਵਣ, ਸਾਡੇ ਦੇਸ਼ ਦੇ ਇੱਥੇ ਸਿਫਾਰਿਸ਼ ਵੀ ਹੋਵੇ, ਤੇ ਫਿਰ ਖੇਡ ਬਣ ਜਾਂਦੀ ਉਹਦੀ, ਖੇਡ ਬਣ ਜਾਂਦੀ ਹੈ। ਇੱਥੇ ਜਿਹੜਾ ਗੁਣਾਂ ਦਾ ਦਾਵਾ ਕਰੇ ਨਾ ਪਰਮਾਤਮਾ ਦੇ ਅੱਗੋਂ, ਗੁਣਾਂ ਦਾ ਇਸ ਤਰ੍ਹਾਂ ਦਾ ਇੱਕੋ ਮਨੁੱਖ ਧਾਰਮਿਕ ਇਤਿਹਾਸ ਦੇ ਚ ਮਿਲਦਾ ਹੈ। ਮਿਸਰ ਦਾ ਇੱਕ ਆਜੜੀ ਅਯਾਲੀ, ਉਹ ਕਿਧਰੇ ਇੱਕ ਇਬਾਦਤ ਕਾਹ ਦੇ ਕੋਲੋਂ ਲੰਘਿਆ ਤੇ ਜਿਹੜਾ ਆਵਾਜ਼ ਦੇ ਰਿਹਾ ਸੀ, ਖੁਦਾ ਦੀ ਵਿਆਖਿਆ ਕਰ ਰਿਹਾ ਸੀ, ਉਹ ਕਹਿ ਰਿਹਾ ਸੀ ਖੁਦਾ ਲਾ ਸ਼ਰੀਕ ਹੈ, ਉਹਦਾ ਕੋਈ ਸ਼ਰੀਕ ਨਹੀਂ ਹੈ। ਖੁਦਾ ਲਾ ਮਕਾਨ ਹੈ, ਉਹਦਾ ਕੋਈ ਥਾਂ ਟਿਕਾਣਾ ਨਹੀਂ ਹੈ। ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨਾ, ਅਨਾਮ ਹੈ ਅਠਾਮ ਹੈ। ਉਹ ਵਿਚਾਰਾ ਅਯਾਲੀ ਯਤੀਮ ਬੱਚਾ ਸੀ, ਜਵਾਨੀ ਦੇ ਚ ਉਸਨੇ ਕਦਮ ਰੱਖਿਆ ਸੀ ਪਰ ਯਤੀਮ ਸੀ, ਮਾਂ ਬਾਪ ਨਹੀਂ ਸਨ। 30-40 ਭੇਡਾਂ ਉਹਦੇ ਕੋਲ ਸਨ। ਆ ਕੇ ਅੱਜ ਪਹਿਲੀ ਦਫਾ ਪ੍ਰਾਰਥਨਾ ਕਰਨ ਲੱਗਾ ਜਿਵੇਂ ਸੁਣ ਕੇ ਆਇਆ, ਕਹਿੰਦਾ ਖੁਦਾ ਤੂੰ ਲਾ ਮਕਾਨ ਹੈ, ਤੇਰੇ ਕੋਲ ਮਕਾਨ ਕੋਈ ਨਹੀਂ, ਆਪਣੇ ਕੋਲ ਵੀ ਕੋਈ ਨਹੀਂ, ਰੁੱਖਾਂ ਥੱਲੇ ਹੀ ਰਹਿੰਦੇ। ਤੂੰ ਲਾ ਸ਼ਰੀਕ ਹੈ ਨਾ, ਆਪਣਾ ਵੀ ਕੋਈ ਭਾਈ ਬੰਦੀ ਕੋਈ ਨਹੀਂ, ਆਪਣਾ ਵੀ ਕੋਈ ਸ਼ਰੀਕ ਨਹੀਂ। ਤੂੰ ਯਤੀਮ ਹੈ ਨਾ, ਆਪਾਂ ਵੀ ਯਤੀਮ ਆ, ਸਾਡਾ ਕੋਈ ਨਹੀਂ, ਨਾ ਮਾਂ ਬਾਪ ਨੇ। ਉਹ ਵਾਜ ਕਹਿੰਦਾ ਸੀ ਤੇਰੇ ਵੀ ਮਾਂ ਬਾਪ ਕੋਈ ਨਹੀਂ, ਇਹ ਖੁਦਾ ਮੇਰੇ ਵੀ ਮਾਂ ਬਾਪ ਕੋਈ ਨੇ। ਉਹ ਵਾਇਜ ਕਹਿੰਦਾ ਸੀ ਤੇਰੇ ਵੀ ਕੋਈ ਸ਼ਰੀਕ ਨਹੀਂ, ਆਪਣੇ ਵੀ ਕੋਈ ਸ਼ਰੀਕ ਨਹੀਂ। ਇਸ ਹਿਸਾਬ ਨਾਲ ਤੇ ਤੇਰੀ ਮੇਰੀ ਬਰਾਬਰੀ ਹੈ। ਪਤਾ ਦੋਸਤੀ ਕਿੱਥੇ ਆਉਂਦੀ ਹੈ? ਦੋਸਤੀ ਕਿੱਥੇ ਆਉਂਦੀ? ਬਰਾਬਰੀ ਦੇ ਤਲ ਤੇ ਆਉਂਦੀ ਹੈ। ਇੱਕ ਕ੍ਰੋਧੀ ਹੈ, ਇੱਕ ਸ਼ਾਂਤਮਈ ਹੈ, ਦੋਸਤੀ ਨਹੀਂ ਚਲੇਗੀ, ਦੋ ਦਿਨ ਦਾ ਸੰਗ ਹੋਵੇਗਾ। ਇੱਕ ਮੂਰਖ ਹੈ, ਇੱਕ ਸਿਆਣਾ ਹੈ, ਲੰਬੀ ਦੋਸਤੀ ਨਹੀਂ ਚੱਲ ਸਕਦੀ। ਇੱਕ ਦਾਨੀ ਹੈ, ਇੱਕ ਸ਼ੋਮ ਹੈ, ਇਹ ਲੰਬੀ ਦੋਸਤੀ ਨਹੀਂ ਚੱਲ ਸਕਦੀ। ਇੱਕ ਦਿਆਲੂ ਹੈ, ਇੱਕ ਕਠੋਰ ਹੈ, ਦੋਸਤੀ ਹੋ ਸਕਦੀ ਹੈ ਤੇ ਕਠੋਰ ਨੂੰ ਦਿਆਲੂ ਬਣਾਓ ਜਾਂ ਦਿਆਲੂ ਨੂੰ ਕਠੋਰ ਬਣਾਓ, ਜਾਂ ਸਿਆਣੇ ਨੂੰ ਮੂਰਖ ਬਣਾਓ ਜਾਂ ਮੂਰਖ ਸਿਆਣਾ ਬਣੇ, ਤਾਂ ਦੋਸਤੀ ਆਉਂਦੀ ਹੈ। ਦੋਸਤੀ ਤਾਂ ਆਉਂਦੀ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣਾਓ, ਨਹੀਂ ਤੇ ਦੋਸਤੀ ਨਹੀਂ ਹੁੰਦੀ। ਪੱਕੀ ਦੋਸਤੀ ਉੱਥੇ ਹੁੰਦੀ ਹੈ ਜਾਂ ਤੇ ਦੂਜੇ ਜੈਸੇ ਬਣ ਜਾਈਏ ਜਾਂ ਦੂਸਰੇ ਨੂੰ ਆਪਣੇ ਜੈਸਾ ਬਣਾਈਏ। ਇਹ ਆਲੀ ਕਹਿਣ ਲੱਗਾ, ਐ ਖੁਦਾ ਤੂੰ ਤੇ ਸਾਡੇ ਹੀ ਜੈਸਾ ਹੈ, ਤੇਰੇ ਮੇਰੇ ਚ ਫਰਕ ਕੀ? ਤੂੰ ਵੀ ਯਤੀਮ, ਆਪਾਂ ਵੀ ਯਤੀਮ, ਤੇਰੇ ਮਾਂ ਬਾਪ ਕੋਈ ਨਹੀਂ, ਸਾਡੇ ਵੀ ਕੋਈ ਨਹੀਂ, ਤੇਰਾ ਥਾਂ ਟਿਕਾਣਾ ਕੋਈ ਨਹੀਂ, ਸਾਡਾ ਵੀ ਕੋਈ ਨਹੀਂ। ਪਰ ਖੁਦਾ ਇੱਕ ਗੱਲ ਹੈ, ਮੇਰੇ ਕੋਲ ਕੁਛ ਹੈ, ਉਸ ਵਾਜ ਨੇ ਨਹੀਂ ਦੱਸਿਆ ਤੇਰੇ ਕੋਲ ਹੈ, ਉਹ ਤੇਰੇ ਕੋਲ ਨਹੀਂ, ਆਪਣੇ ਕੋਲ ਹੈ। ਸਾਡੇ ਕੋਲ 40 ਭੇਡਾਂ ਨੇ, ਤੇਰੇ ਕੋਲ ਨਹੀਂ ਨੇ। ਤੂੰ ਮੇਰੇ ਨਾਲ ਦੋਸਤੀ ਪਾ ਲਵੇਂ, ਮੈਂ ਤੈਨੂੰ ਦੋਵੇਂ ਵਕਤ ਭੇਡਾਂ ਦਾ ਦੁੱਧ ਪਿਲਾਵਾਂਗਾ। ਤੂੰ ਮੇਰੇ ਨਾਲ ਦੋਸਤੀ ਪਾ ਲਵੇਂ ਤੇ ਇਹ ਮੇਰੇ ਖੁਦਾ, ਇਹ ਜਿਹੜੀ ਉਨ ਹੈ ਨਾ, ਸਰਦੀਆਂ ਦੇ ਦਿਨਾਂ ਵਿੱਚ ਮੈਂ ਤੈਨੂੰ ਤਨ ਦਾ ਚੋਲਾ ਬਣਾ ਕੇ ਦਿਆਂਗਾ ਉਹਨਾਂ ਦਾ, ਤੈਨੂੰ ਫਿਰ ਠੰਡ ਨਹੀਂ ਲੱਗੇਗੀ। ਖੁਦਾ ਮੇਰੀਆਂ ਹੋਰ ਖੂਬੀਆਂ ਵੀ ਸੁਣ ਲੈ, ਮੈਨੂੰ ਕੁਝ ਜੜੀ ਬੂਟੀਆਂ ਦਾ ਵੀ ਗਿਆਨ ਹੈ, ਜਿਸ ਦਿਨ ਤੈਨੂੰ ਬੁਖਾਰ ਚੜੇਗਾ ਨਾ ਆਪਾਂ ਦੂਰ ਕਰਦੇ ਹਾਂ, ਦੂਰ ਕਰਦੇ ਹਾਂ। ਤੂੰ ਵੀ ਯਤੀਮ ਹੈ ਤੇ ਜੇ ਸਿਰ ਦੇ ਚ ਵੀ ਜੂਆਂ ਪੈ ਜਾਂਦੀਆਂ ਹੋਣੀਆਂ ਨੇ ਆਪਾਂ ਕੱਢਦੇ ਹਾਂ। ਇਸ ਤਰ੍ਹਾਂ ਮੌਲਾਨਾ ਰੋਮ ਨੇ ਸਾਰਾ ਲਿਖਿਆ। ਇਹ ਖੁਦਾ ਮੈਨੂੰ ਮੁੱਠੀ ਚਾਪੀ ਕਰਨ ਦੀ ਬੜੀ ਸੋਹਣੀ ਜਾਚ ਆਉਂਦੀ ਹੈ। ਤੂੰ ਥੱਕ ਜਾਇਆ ਕਰੇਗਾ ਨਾ, ਆਪਾਂ ਤੇਰੀ ਮੁੱਠੀ ਚਾਪੀ ਕਰਕੇ ਤੇਰਾ ਸਾਰਾ ਥਕੇਵਾ ਲਾ ਦੇਵਾਂਗੇ। ਉਸ ਵਾਇਜ਼ ਨੇ ਇਹ ਨਹੀਂ ਦੱਸਿਆ ਤੇਰੇ ਵਿਚ ਇਹ ਖੂਬੀਆਂ ਨੇ, ਸਾਡੇ ਕੋਲ ਇਹ ਖੂਬੀਆਂ ਹੈਗੀਆਂ ਨੇ, ਸਾਡੇ ਕੋਲ ਇਹ ਗੁਣ ਹੈਗੇ ਨੇ। ਪਤਾ ਹੈ ਧਾਰਮਿਕ ਇਤਿਹਾਸਕਾਰ ਕੀ ਕਹਿੰਦੇ ਨੇ, ਇੱਕੋ ਇਸ ਭੋਲੇ ਮਨੁੱਖ ਨੇ, ਅਯਾਲੀ ਨੇ ਰੱਬ ਦੇ ਅੱਗੋਂ ਆਪਣੇ ਗੁਣ ਰੱਖੇ ਨੇ, ਔਗਣ ਨੇ ਗੁਣ ਰੱਖੇ ਨੇ। ਮੈਂ ਤੇਰੀਆਂ ਜੂਆਂ ਕੱਢ ਦਿਆਂਗਾ, ਮੈਂ ਤੇਰਾ ਬੁਖਾਰ ਲਾ ਦਿਆਂਗਾ, ਦੋਵੇਂ ਵਕਤ ਤੈਨੂੰ ਦੁੱਧ ਪਵਾਵਾਂਗਾ, ਪਰ ਖੁਦਾ ਪਤਾ ਨਹੀਂ ਤੇਰੇ ਕੋਲ ਪੈਸੇ ਹੈ ਨੇ ਕਿ ਨਹੀਂ, ਆਪਾਂ ਦੁੱਧ ਵੇਚ ਲੈਂਦੇ ਹਾਂ, ਉਨ ਵੇਚ ਲੈਂਦੇ ਹਾਂ, ਚਾਰ ਕੌੜੀਆਂ ਵੀ ਸਾਡੇ ਕੋਲ ਹੁੰਦੀਆਂ ਨੇ, ਦੋਵੇਂ ਵਕਤ ਤੈਨੂੰ ਬਾਜਰੇ ਦੀਆਂ ਦੋ ਰੋਟੀਆਂ ਬਣਾ ਕੇ ਖਿਲਾਵਾਂਗਾ। ਇੰਜ ਆਪਣੀਆਂ ਖੂਬੀਆਂ ਦੱਸਦਾ ਪਿਆ। ਕਹਿੰਦੇ ਨੇ ਹਜ਼ਰਤ ਮੂਸਾ ਕੋਲ ਦੀ ਲੰਘਿਆ, ਉਹਨੇ ਜਦ ਇਹ ਸੁਣੀ ਬੜੀ ਤਾੜਨਾ ਕੀਤੀ। ਇਤਿਹਾਸ ਦੇ ਇੱਥੇ ਤੱਕ ਲਿਖਿਆ ਦੋ ਥੱਪੜ ਮਾਰੇ। ਖੁਦਾ ਨੂੰ ਕਹਿੰਦਾ ਪਿਆ ਤੈਨੂੰ ਜੂਆਂ ਪੈ ਜਾਣ ਤੇ ਮੈਂ ਕੱਢਾਂ, ਉਹਨੂੰ ਦੁੱਧ ਪਿਲਾਵੇਗਾ, ਉਹਨੂੰ ਬੁਖਾਰ ਚੜਦਾ, ਤੂੰ ਉਸ ਨੂੰ ਯਤੀਮ ਕਹੀ ਜਾਂਦਾ। ਦੋ ਥੱਪੜ ਮਾਰ ਕੇ ਉਹਨੇ ਆਖਿਆ ਢੰਗ ਦੀ ਦੁਆ ਕਰਿਆ ਕਰ। ਪਹਿਲੇ ਸਿੱਖ ਚਲੇ ਗਏ ਮੂਸਾ ਕੋਤੂਰ ਤੇ, ਅਯਾਲੀ ਰੋਣ ਲੱਗ ਪਿਆ। ਕਹਿੰਦਾ ਖੁਦਾ ਇੱਕੋ ਹੀ ਤੇ ਤੂੰ ਸੀ ਜੋ ਮੇਰੇ ਵਰਗਾ ਸੀ, ਪਰ ਇਹ ਹਜ਼ਰਤ ਕਹਿੰਦਾ ਤੂੰ ਮੇਰੇ ਵਰਗਾ ਨਹੀਂ। ਸਾਡਾ ਤੇ ਦਿਲ ਹੀ ਟੁੱਟ ਗਿਆ, ਇੱਕ ਉਮੀਦ ਬਣੀ ਸੀ ਉਹ ਵੀ ਗਈ। ਭਾਵੇਂ ਤੂੰ ਆਇਆ ਤੇ ਕੋਈ ਨਹੀਂ, ਪਰ ਤੇਰੇ ਨਾਲ ਦੋਸਤੀ ਪਾ ਕੇ ਖੁਸ਼ੀ ਬੜੀ ਮਿਲੀ, ਯਾਦ ਜੋ ਉਸਦੀ ਸੀ ਕੁਛ ਆਨੰਦ ਬਣ ਗਿਆ। ਭਾਵੇਂ ਤੂੰ ਮਿਲਿਆ ਤੇ ਨਹੀਂ, ਪਰ ਤੇਰੇ ਅੱਗੋਂ ਜਦ ਮੈਂ ਫਰਿਆਦ ਕੀਤੀ, ਇਹ ਦੁਆ ਕੀਤੀ, ਆਨੰਦ ਬੜਾ ਆਇਆ, ਰਸ ਬੜਾ ਮਿਲਿਆ, ਸਕੂਨ ਬੜਿਆ ਮਿਲਿਆ, ਸ਼ਾਂਤੀ ਬੜੀ ਮਿਲੀ ਹੈ, ਹੁਣ ਮੈਂ ਕੀ ਕਰਾਂ। ਇਹ ਹਜ਼ਰਤ ਕਹਿੰਦਾ ਤੂੰ ਮੇਰੇ ਵਰਗਾ ਨਹੀਂ। ਕੋ ਤੂਰ ਦੇ ਉੱਤੇ ਅੱਜ ਬੈਠਾ ਰਾਤ ਨੂੰ ਜੈਸੇ ਮੂਸਾ, ਮਨ ਨਹੀਂ ਜੁੜਦਾ, ਅੱਧੀ ਰਾਤ ਤੱਕ ਤੜਪਦਾ ਰਿਹਾ ਤੇ ਫਿਰ ਉਸਨੇ ਫਰਿਆਦ ਕੀਤੀ, ਖੁਦਾ ਮੇਰੇ ਕੋਲ ਕੀ ਹੋ ਗਿਆ, ਅੱਜ ਮੇਰਾ ਮਨ ਕਿਉਂ ਨਹੀਂ ਜੁੜ ਰਿਹਾ ਤੇਰੇ ਵਿੱਚ। ਅਲਹਾਮ ਹੋਇਆ ਨਹੀਂ ਜੁੜ ਸਕੇਗਾ, ਅੱਜ ਤੂੰ ਇੱਕ ਜੁੜੇ ਨੂੰ ਤੋੜ ਕੇ ਆਇਆ, ਤੋੜ ਕੇ ਆਇਆ। ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ। ਉਹ ਜੋ ਅਲਹਾਮ ਹੋਇਆ, ਮੌਲਾਨਾ ਰੋਮ ਉਸ ਨੂੰ ਲਿਖਦੇ ਨੇ, ਤੈਨੂੰ ਮੈਂ ਦੁਨੀਆਂ ਚ ਭੇਜਿਆ ਸੀ ਜੋੜਨ ਵਾਸਤੇ, ਤੂੰ ਤੇ ਤੋੜ ਕੇ ਆ ਗਿਆ। ਉਹ ਮੇਰੇ ਅੱਗੋਂ ਗੁਣ ਰੱਖ ਰਿਹਾ ਸੀ ਆਪਣੇ, ਪਰ ਬੜਾ ਭੋਲਾ ਸੀ, ਬੜਾ ਪਵਿੱਤਰ ਸੀ। ਜਿਹੜੇ ਮੇਰੇ ਅੱਗੋਂ ਮੇਰੇ ਗੁਣ ਰੱਖਦੇ ਨੇ ਬੜੇ ਚਲਾਕ ਨੇ ਤੇ ਬੜੇ ਦੁਸ਼ਟ ਨੇ। ਜੋ ਮੇਰੇ ਗੁਣਾਂ ਦਾ ਜ਼ਿਕਰ ਕਰਦੇ ਨੇ ਬੜੇ ਚਲਾਕ ਦੇਖੇ ਨੇ ਮੈਂ, ਬੜੇ ਦੁਸ਼ਟ ਦੇਖੇ ਨੇ ਮੈਂ। ਭਾਵੇਂ ਉਹ ਆਪਣੇ ਗੁਣਾਂ ਦਾ ਜ਼ਿਕਰ ਪਿਆ ਕਰਦਾ ਸੀ, ਪਰ ਬੜਾ ਭੋਲਾ ਸੀ, ਬੜਾ ਪਾਵਨ ਸੀ, ਬੜਾ ਪਵਿੱਤਰ ਸੀ। ਪਰਮਾਤਮਾ ਦੀ ਪਹੁੰਚ ਨੀਅਤ ਤੱਕ ਹੈ, ਭਾਵਨਾ ਤੱਕ ਹੈ। ਤੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਉਹ ਇਤਨਾ ਉੱਚਾ ਹੈ, ਉਹ ਇਤਨਾ ਅਗਮ ਹੈ, ਉਹ ਇਤਨਾ ਮਹਾਨ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਅਸੀਂ ਉਹਦੀ ਸ਼ਰਨ ਵਿਚ ਗਏ ਹਾਂ, ਔਰ ਉਹ ਪ੍ਰਿਤਪਾਲਨਾ ਕਰਦਾ, ਸ਼ਰਨ ਗਏ ਦੀ ਲਾਜ ਰੱਖਦਾ, ਆਪਣੇ ਗੱਲ ਨਾਲ ਲੈਂਦਾ। ਹਾਂਜੀ ਹੇ ਪ੍ਰਭੂ, ਐਸਾ ਨਹੀਂ ਕਿ ਅਣਗਿਣਤ ਔਗਣ ਨੇ ਤੇ ਉਹ ਹੁਣ ਛੱਡ ਦਿੱਤੇ ਨੇ, ਨਹੀਂ, ਰੋਜ਼ ਭੁੱਲਦੇ ਆ, ਖਿੰਨ ਖਿੰਨ ਭੋਲਣ ਹਾਰ। ਬਾਰ ਬਾਰ ਉਹਨਾਂ ਨੂੰ ਰਿਪੀਟ ਕਰਦੇ ਆ, ਔਗੁਣਾਂ ਨੂੰ ਰਿਪੀਟ ਕਰਦੇ ਆ, ਔਗੁਣਾਂ ਨੂੰ ਦਰਿਆਉਂਦੇ ਆ, ਬਾਰ ਬਾਰ ਭੁੱਲਦੇ ਆ, ਬਾਰ ਬਾਰ ਭੁੱਲਦੇ ਆ। ਹੇ ਪ੍ਰਭੂ, ਇੱਕ ਦਫਾ ਇੱਕ ਔਗਣ ਨਹੀਂ, ਬਾਰ ਬਾਰ ਕਰਦੇ ਆ। ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ, ਔਗਣ ਕਰਦੇ ਆ ਪਛਤਾਉਂਦੇ ਆ, ਔਗਣ ਕਰਦੇ ਆ ਪਛਤਾਉਂਦੇ ਆ, ਬਾਰ ਬਾਰ ਕਰਦੇ ਆ। ਹਾਂਜੀ, ਇਹ ਜੋ ਭਯੰਕਰ ਰੂਪ ਮਾਇਆ ਦਾ ਹੈ, ਤੇਰੀ ਕਿਰਪਾ ਦਾ ਸਦਕਾ ਇਹਦੇ ਨਾਲ ਘੋਲ ਪਾਇਆ, ਪਾਓ ਇਹਦੇ ਨਾਲ ਯੁੱਧ ਕੀਤਾ, ਇਹਨੂੰ ਕਾਬੂ ਕੀਤਾ, ਇਹ ਤੇਰੀ ਕਿਰਪਾ ਦੇ ਨਾਲ ਹੀ ਹੋ ਸਕਦਾ, ਤੇਰੀ ਬਖਸ਼ਿਸ਼ ਦੇ ਨਾਲ ਹੋ ਸਕਦਾ। ਹਾਂਜੀ, ਮਨੁੱਖ ਕੁਛ ਵੀ ਵਿਕਾਰ ਅਨਰਥ ਕਰੇ, ਸਮਾਜ ਤੋਂ ਪਰਦਾ ਪਾ ਸਕਦਾ, ਕਾਨੂੰਨ ਤੋਂ ਵੀ ਪਰਦਾ ਪਾ ਸਕਦਾ। ਕੋਈ ਦੁਰਾਚਾਰ ਕਰੇ, ਕੋਈ ਬੇਈਮਾਨੀ ਕਰੇ, ਠੱਗੀ ਕਰੇ, ਚੋਰੀ ਕਰੇ, ਹੋ ਸਕਦਾ ਸਮਾਜ ਦੀ ਅੱਖਾਂ ਤੇ ਪਰਦਾ ਪਾ ਦਿੱਤਾ, ਇਸ ਕਾਨੂੰਨ ਦੀ ਨਜ਼ਰਾਂ ਤੋਂ ਵੀ ਬਚ ਗਿਆ। ਪਰ ਪਰਮਾਤਮਾ ਇਤਨਾ ਨੇੜੇ ਹੈ, ਇਤਨਾ ਨੇੜੇ ਹੈ, ਇਤਨਾ ਨੇੜੇ ਹੈ, ਤੂੰ ਜੋ ਕਰ ਰਿਹਾ ਬਿਲਕੁਲ ਦੇਖ ਰਿਹਾ। ਪਿਖਤ ਸੁਨਤ ਸਦਾ ਹੈ ਸੰਗ, ਪ੍ਰਭ ਨੇਰ ਹੋਂ ਤੇ ਨੇੜੇ ਆ। ਹੁਣ ਪਰਮਾਤਮਾ ਦਾ ਬੰਦਾ ਤੈ ਨਾ ਮੰਨਦਾ ਹੋਵੇ ਤੇ ਸਮਾਜ ਤੇ ਕਾਨੂੰਨ ਤੋਂ ਇਹਨੇ ਬਕਾਇਦਾ ਇੱਕ ਪਾਸੇ ਹੋ ਕੇ ਉਹਨਾਂ ਤੇ ਪਰਦਾ ਪਾ ਦਿੱਤਾ ਹੋਵੇ, ਐਸਾ ਮਨੁੱਖ ਤੇ ਨਿਰਭੈ ਹੋ ਕੇ ਅਨਰਥ ਕਰੇਗਾ, ਅਨਰਥ ਕਰੇਗਾ। ਮਹਾਰਾਜ ਕਹਿੰਦੇ ਠੀਕ ਹੈ, ਤੂੰ ਲੁਕ ਕੇ ਭਾਵੇਂ ਕਰ, ਛੁਪਾ ਕੇ ਕਰ, ਪਰਦੇ ਵਿੱਚ ਕਰ, ਲੇਕਿਨ ਇਹ ਪਰਦਾ ਕਾਨੂੰਨ ਤੋਂ ਹੋਵੇਗਾ, ਇਹ ਪਰਦਾ ਸਮਾਜ ਤੋਂ ਹੋਵੇਗਾ, ਇਹ ਪਰਦਾ ਪਰਮਾਤਮਾ ਤੋਂ ਨਹੀਂ। ਉਹ ਦੇਖਦਾ ਪਿਆ, ਦੇਖਦਾ ਪਿਆ, ਬਹੁਤ ਨੇੜੇ ਹੈ, ਬਹੁਤ ਨੇੜੇ। ਹਾਂਜੀ, ਹੇ ਪ੍ਰਭੂ, ਰਹਿਮਤ ਕਰੋ, ਬਖਸ਼ ਕਰੋ, ਇਸ ਭੌਜਲ ਤੋਂ ਕੱਢ ਲਓ ਸਾਨੂੰ, ਬਾਰ ਬਾਰ ਦੇ ਜਨਮ ਤੋਂ, ਬਾਰ ਬਾਰ ਦੇ ਆਉਣ ਤੋਂ, ਬਾਰ ਬਾਰ ਦੇ ਡੁੱਬਣ ਤੋਂ ਬਚਾ ਲਓ ਸਾਨੂੰ। ਹਾਂਜੀ, ਨਿਰਣਾ, ਕੋਈ ਮਨੁੱਖ ਨਿਰਣਾ ਨਹੀਂ ਕਰ ਸਕਦਾ, ਫੈਸਲਾ ਨਹੀਂ ਕਰ ਸਕਦਾ ਕਿ ਪ੍ਰਭੂ ਦੇ ਇਤਨੇ ਗੁਣ ਨੇ, ਇਤਨੇ ਗੁਣ ਨੇ, ਕੋਈ ਗਿਣਤੀ ਨਹੀਂ ਕਰ ਸਕਦਾ, ਨਿਰਣਾਤਮਕ ਗੱਲ ਨਹੀਂ ਕਰ ਸਕਦਾ, ਪਰਮਾਤਮਾ ਬਾਰੇ ਕਿਸੇ ਵੀ ਪਹਿਲੂ ਦੀ ਗੱਲ ਫੈਸਲਾ ਕੁਨ ਨਹੀਂ ਕਰ ਸਕਦਾ, ਨਿਰਣਾ ਨਹੀਂ ਕਰ ਸਕਦਾ। ਹਾਂਜੀ, ਨਾਨਕ ਦੀ ਇਹ ਬੇਨਤੀ ਹੈ, ਹੇ ਪ੍ਰਭੂ, ਇਸ ਨੇ ਥਾਵੇਂ ਨੂੰ ਤੇਰੇ ਚਰਨਾਂ ਦਾ ਥਾਂ ਮਿਲੇ, ਤੇਰੀ ਸ਼ਰਨ ਦਾ ਥਾਂ ਮਿਲੇ। ਹਾਂਜੀ, ਹੇ ਪਰਿਪੂਰਨ ਪਰਮਾਤਮਾ, ਹੋਰ ਕੋਈ ਦੂਸਰੀ ਜਗ੍ਹਾ ਹੀ ਨਹੀਂ ਹੈ ਜੋ ਸਾਨੂੰ ਰੱਖ ਸਕੇ, ਥਾਂ ਦੇ ਸਕੇ, ਟਿਕਾਣਾ ਦੇ ਦੇਣਾ, ਥਾਂ ਦੇ ਦੇਣਾ, ਇਸ ਵਾਸਤੇ ਹੋਰ ਕਿਸ ਕੋਲ ਜਾਈਏ, ਕਿੱਧਰ ਜਾ ਕੇ ਭਟਕੀਏ। ਹਾਂਜੀ, ਅੱਠੇ ਪੈਰ ਹੱਥ ਜੋੜ ਕੇ ਪ੍ਰਭੂ ਦਾ ਚਿੰਤਨ ਕਰੀਏ, ਉਹਦੇ ਜੋ ਹੈ ਧਿਆਨ ਜੋੜੀਏ, ਕਿਉਂਕਿ ਔਗਣ ਹਾਰੇ ਨੂੰ ਉਹੀ ਰੱਖ ਸਕਦਾ ਹੈ। ਹੇ ਪ੍ਰਭੂ, ਕੇਵਲ ਤੇਰਾ ਹੀ ਦਰ ਹੈ, ਤੇਰਾ ਹੀ ਦਰ ਹੈ। ਇਸ ਸੰਬੰਧ ਵਿਚ ਸਮਾਂ ਤੇ ਬਾਵੇਂ ਹੋ ਗਿਆ, ਇੱਕ ਮਹਾਂਪੁਰਸ਼ ਦਾ ਕਲਾਮ ਚੇਤੇ ਆ ਗਿਆ, ਬਾਬਾ ਫਰੀਦ ਕਹਿੰਦੇ ਨੇ, ਬਾਰ ਪਰਾਈਏ ਬੈਸਣਾ ਸਾਈ ਮੁਜੇ ਨਾ ਦੇ, ਮੈਂ ਤੇਰੇ ਦਰ ਤੋਂ ਇਲਾਵਾ ਕਿਸੇ ਹੋਰ ਦੇ ਦਰ ਤੇ ਨਹੀਂ ਬੈਠਣਾ, ਮੈਂ ਤੇਰੀ ਸ਼ਰਨ ਤੋਂ ਇਲਾਵਾ ਮੈਂ ਕਿਸੇ ਹੋਰ ਦੀ ਸ਼ਰਨ ਨਹੀਂ ਜਾਣਾ। ਜੇ ਕਿਧਰੇ ਐਸੀ ਕੋਈ ਮਜਬੂਰੀ ਹੋ ਗਈ, ਦੂਜੇ ਦੀ ਸ਼ਰਨੀ ਜਾਣਾ ਪਿਆ, ਫਿਰ ਪ੍ਰਭੂ ਮੇਰੀ ਇਹ ਦੁਆ ਹੋਵੇਗੀ, ਐ ਖੁਦਾ ਮੇਰੀ ਅਰਦਾਸ ਹੋਵੇਗੀ, ਤੂੰ ਮੇਰੇ ਸਰੀਰ ਚੋਂ ਜਿੰਦ ਕੱਢ ਲਈ, ਮੈਂ ਦੂਜੇ ਦੇ ਦਰ ਤੇ ਨਹੀਂ ਬੈਠਣਾ ਚਾਹੁੰਦਾ। ਮੈਂ ਦੂਜੇ ਦੇ ਦਰਵਾਜ਼ੇ ਤੇ ਨਹੀਂ ਬੈਠਣਾ। ਇੱਕ ਹੋਰ ਮਹਾਂਪੁਰਸ਼ ਦਾ ਬੋਲ ਸੁਣ ਲਓ। ਉਹ ਕਹਿੰਦਾ ਗਰਦਿਸ਼ੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ। ਅਸੀਂ ਕਹਿੰਦੇ ਆ ਇਹਦੇ ਦਿਨ ਚੰਗੇ ਨਹੀਂ ਤੇ ਈਰਾਨ ਵਿਚ ਕਹਿੰਦੇ ਪੈ ਗਈ ਹੈ, ਇਹਦੇ ਉੱਤੇ ਆਸਮਾਨੀ ਗਰਦਿਸ਼ ਠੀਕ ਨਹੀਂ ਹੈ। ਗਰਦਿਸ਼ੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ। ਜਦ ਆਸਮਾਨੀ ਗਰਦਿਸ਼ ਪੈਂਦੀ ਹੈ ਤੇ ਜਿਹੜੇ ਪਹਾੜ ਨੇ ਉੱਚੇ ਉੱਚੇ ਉਹ ਵੀ ਗਰਦ ਹੋ ਜਾਂਦੇ ਨੇ, ਖਾਕ ਹੋ ਜਾਂਦੇ ਨੇ, ਮਿੱਟੀ ਹੋ ਜਾਂਦੇ, ਕੁਛ ਵੀ ਨਹੀਂ ਰਹਿੰਦੇ। ਪਹਾੜਾਂ ਦੀ ਹਸਤੀ ਵੀ ਮਿੱਟ ਜਾਂਦੀ ਹੈ। ਪਹਾੜ ਜੈਸੇ ਉੱਚੇ, ਪਹਾੜ ਜੈਸੇ ਦੂਰੋਂ ਦਿਸਣ ਵਾਲੇ, ਪਹਾੜ ਜਿਤਨੀ ਮਾਨਤਾ ਰੱਖਣ ਵਾਲੇ ਵੀ ਖਾਕ ਹੋ ਜਾਂਦੇ ਨੇ, ਮਿੱਟੀ ਹੋ ਜਾਂਦੇ ਨੇ ਜਦ ਆਸਮਾਨੀ ਗਰਦਿਸ਼ ਪੈਂਦੀ ਹੈ। ਗਰਦਿਸ਼ੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ, ਬਰਸਰੇ ਅਹਲੇ ਤਮੀਜ਼ਾਂ ਨਾ ਕਸਾਰਾ ਮਰਦ ਕਰ। ਕਹਿੰਦੇ ਜਿਹੜੇ ਅਹਲੇ ਤਮੀਜ਼ ਬੰਦੇ ਨੇ, ਅਕਲਮੰਦ ਨੇ, ਬਹੁਤ ਸੂਝਵਾਨ ਨੇ, ਸਿਆਣੇ ਨੇ, ਆਸਮਾਨੀ ਗਰਦਿਸ਼ ਜਦ ਚੱਲਦੀ ਹੈ ਉਹ ਮੂਰਖਾਂ ਦੇ ਅਧੀਨ ਵਕੂਫਾਂ ਦੇ ਗੁਲਾਮ ਹੋ ਜਾਂਦੇ ਨੇ। ਉਹਨਾਂ ਸਿਆਣਿਆਂ ਦੀ ਅਕਲ ਨੂੰ ਫਿਰ ਬੇਵਕੂਫ ਆਪਣੀ ਬੇਵਕੂਫੀ ਨਾਲ ਚਲਾਉਂਦੇ ਨੇ। ਬਰਸਰੇ ਅਹਲੇ ਤਮੀਜ਼ਾਂ, ਬੜੀ ਕੀਮਤੀ ਗੱਲ ਕਹੀ ਹੈ, ਅਹਲੇ ਤਮੀਜ਼ ਸਮਝਦਾਰ, ਸੂਝਵਾਨ, ਦੂਰਦ੍ਰਿਸ਼ਟ, ਗਹਿਰ ਗੰਭੀਰ। ਬਰਸਰੇ ਅਹਲੇ ਤਮੀਜ਼ਾਂ ਨਾ ਕਸਾਰਾ ਮਰਦ ਕਰ, ਜਿਹੜੇ ਨਾਕਸ ਬੰਦੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ, ਅਹਲੇ ਤਮੀਜ਼ ਉਹਨਾਂ ਦੇ ਅਧੀਨ ਹੋ ਜਾਂਦੇ ਨੇ, ਮਜਬੂਰ ਹੋ ਜਾਂਦੇ ਨੇ। ਤੀਸਰੀ ਪੰਕਤੀ, ਮਨ ਮੈਂ ਗੋਇਮ ਕੇ ਗਰਦਿਸ਼ ਸਰਗਰਦਾਮ ਕੁਨ, ਮੈਂ ਤੈਨੂੰ ਖੁਦਾ ਇਹ ਨਹੀਂ ਆਖਦਾ ਕਿ ਤੂੰ ਮੈਨੂੰ ਗਰਦਿਸ਼ ਦਿਸ਼ ਨਾ ਪਾ, ਮੈਂ ਐਸਾ ਨਹੀਂ ਆਖਿਆ। ਬੜੀ ਹਿੰਮਤ ਦੀ ਗੱਲ ਹੈ। ਮਨ ਮੈਂ ਗੋਇਮ, ਮੈਂ ਨਹੀਂ ਕਹਿੰਦਾ ਕਿ ਤੂੰ ਮੈਨੂੰ ਗਰਦਿਸ਼ ਦਿਸ਼ ਨਾ ਪਾ, ਮੈਨੂੰ ਦੁੱਖ ਨਾ ਦੇ, ਮੈਨੂੰ ਪਰੇਸ਼ਾਨ ਨਾ ਕਰ, ਮੈਂ ਇਸ ਤਰ੍ਹਾਂ ਦੀ ਜੋਦੜੀ ਨਹੀਂ ਕਰਦਾ। ਮਨ ਨਵੇਂ ਗੋਇਮ ਕੇ ਗਰਦਿਸ਼ ਸਰਗਰਦਾਮ ਕੁਨ, ਤੂੰ ਮੇਰੇ ਸਿਰ ਤੇ ਆਸਮਾਨੀ ਗਰਦਿਸ਼ ਨਾ ਪਾਵੇਂ, ਮੈਂ ਐਸਾ ਤੈਨੂੰ ਕਹਿੰਦਾ ਹੀ ਨਹੀਂ। ਹਰ ਚੇ ਖਵਾਹੀ ਕੁਨ, ਜੋ ਤੇਰਾ ਦਿਲ ਕਰੇ ਉਹ ਦੁੱਖ ਮੇਰੀ ਝੋਲੀ ਚ ਪਾ ਦੇ। ਬੜੀ ਹਿੰਮਤ ਦੀ ਗੱਲ ਹੈ, ਬਹੁਤ ਹਿੰਮਤ ਦੀ ਗੱਲ। ਜਿਹੜੀ ਗਰਦਿਸ਼ ਹੈ ਉਹ ਤੂੰ ਮੇਰੇ ਸਿਰ ਤੇ ਪਾ ਦੇ, ਜਿਹੜਾ ਕਲ ਕਲੇਸ਼ ਤੇ ਦੁੱਖ ਸੰਤਾਪ ਹੈ ਉਹ ਤੂੰ ਮੇਰੀ ਝੋਲੀ ਚ ਪਾ ਦੇ, ਜੋ ਤੇਰਾ ਜੀ ਕਰੇ ਉਹ ਦੁੱਖ ਮੇਰੇ ਝੋਲੀ ਦੇ ਚ ਪਾ ਦੇ। ਹਰ ਚੇ ਖਵਾਹੀ ਕੁਨ ਵਲੇ ਮਹਤਾਜ ਬੇਕਦਰਾਮ ਕੁਨ, ਪਰ ਮੈਨੂੰ ਬੇਕਦਰ ਬੰਦੇ ਦੇ ਦਰ ਤੇ ਨਾ ਬਿਠਾਵੀ, ਮੈਂ ਨਹੀਂ ਕਬੂਲ ਕਰਾਂਗਾ, ਬਾਕੀ ਸਭ ਕੁਝ ਕਬੂਲ ਕਰ ਲਵਾਂਗਾ। ਤੇਰੇ ਦਰ ਤੇ ਅਗਰ ਇਹ ਸਭ ਕੁਝ ਵੀ ਹੁੰਦਾ ਰਿਹਾ ਮੈਨੂੰ ਕਬੂਲ ਹੈ, ਗਰਦਿਸ਼ ਵੀ ਕਬੂਲ, ਸਾਰੇ ਦੁੱਖ ਵੀ ਕਬੂਲ, ਸਾਰੇ ਕਲੇਸ਼ ਵੀ ਕਬੂਲ, ਪਰ ਮੈਨੂੰ ਦੂਸਰੇ ਦੇ ਦਰ ਤੇ ਬਿਠਾਇਆ ਇਹ ਬੈਠਣਾ ਮੈਨੂੰ ਕਬੂਲ ਨਹੀਂ ਹੋਵੇਗਾ, ਇਹ ਮੈਨੂੰ ਪ੍ਰਵਾਨ ਨਹੀਂ ਹੋਵੇਗਾ। ਰਬਿੰਦਰਨਾਥ ਟੈਗੋਰ ਦੀ ਮੈਂ ਪ੍ਰਾਰਥਨਾ ਪੜ੍ਹ ਰਿਹਾ ਸੀ ਇੱਕ ਦਿਨ। ਉਹ ਕਹਿੰਦਾ ਹੇ ਪ੍ਰਭੂ, ਜਗਤ ਦੇ ਚ ਬੜਾ ਦੁੱਖ ਹੈ, ਬੜਾ ਦੁੱਖ ਹੈ, ਤੂੰ ਇੰਜ ਕਰ ਇਹ ਸਾਰਿਆਂ ਕੋਲ ਦੁੱਖ ਲੈ ਲੈ ਤੇ ਮੇਰੇ ਝੋਲੀ ਚ ਪਾ ਦੇ, ਮੈਂ ਗਠੜੀ ਬਣ ਕੇ ਸਿਰ ਤੇ ਰੱਖ ਲਵਾਂ, ਇਹ ਸਾਰੀ ਮੇਰੀ ਗਠੜੀ ਚ ਦੁੱਖ ਪਾ ਦੇ। ਲੇਕਿਨ ਇੱਕੋ ਇੱਕ ਬੇਨਤੀ ਹੈ, ਮੈਨੂੰ ਚੁੱਕਣ ਦੀ ਸਮਰੱਥਾ ਦੇ ਦੇ, ਉਸ ਪੰਡ ਨੂੰ ਚੁੱਕਣ ਦੀ ਸਮਰੱਥਾ ਦੇ ਦੇ, ਜਿਹੜਾ ਦੁੱਖ ਸਹਿਣ ਹੋ ਸਕਦਾ ਉਹ ਦੁੱਖ ਦੁੱਖ ਹੀ ਨਹੀਂ ਹੈ, ਇਹ ਕਹਿ ਰਹੇ ਨੇ। ਮੈਨੂੰ ਚੁੱਕਣ ਦੀ ਸਮਰੱਥਾ ਵੀ ਦੇ ਦੇ ਕਿ ਜਦ ਚੁੱਕ ਲਿਆ ਤਾਂ ਦੁੱਖ ਦੁੱਖ ਹੀ ਨਹੀਂ ਹੈ, ਸਾਰੇ ਦੁੱਖ ਮੈਨੂੰ ਦੇ ਦੇ, ਪਰ ਚੁੱਕਣ ਦੀ ਸਮਰੱਥਾ ਵੀ ਦੇ ਦੇ, ਤਾਕਤ ਵੀ ਦੇ ਦੇ। ਇਹ ਫਕੀਰ ਕਹਿੰਦਾ ਜੋ ਤੇਰਾ ਜੀ ਕਰੇ ਪ੍ਰਭੂ, ਉਹ ਕਲੇਸ਼, ਉਹ ਦੁੱਖ, ਉਹ ਸੰਤਾਪ ਮੇਰੀ ਝੋਲੀ ਚ ਪਾ, ਪਰ ਬੇਵਕੂਫ ਬੇਕਦਰ ਨਾਦਾਨ ਉਹਦੇ ਬੂਹੇ ਤੇ ਨਾ ਬਿਠਾਏ, ਇਹ ਮੈਨੂੰ ਕਬੂਲ ਨਹੀਂ ਹੋਵੇਗਾ, ਇਹ ਮੈਂ ਪ੍ਰਵਾਨ ਨਹੀਂ ਕਰ ਸਕਾਂਗਾ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਤੇਰਾ ਹੀ ਟਿਕਾਣਾ ਹੈ, ਇਸ ਤਰ੍ਹਾਂ ਦਾ ਹੋਰ ਕਿਧਰੇ ਵੀ ਨਹੀਂ। ਇਸ ਵਾਸਤੇ ਅਸੀਂ ਤੇਰੀ ਸ਼ਰਨ ਪਕੜੀਏ, ਤੇਰੇ ਦਰ ਤੇ ਬੈਠਣਾ। ਇਸ ਵਾਸਤੇ ਹੱਥ ਜੋੜ ਕੇ ਅੱਠੇ ਪੈਰ ਉਸ ਪ੍ਰਭੂ ਦਾ ਚਿੰਤਨ ਕਰਨਾ ਚਾਹੀਦਾ, ਧਿਆਨ ਜੋੜਨਾ ਚਾਹੀਦਾ ਜੋ ਸ਼ਰਨ ਯੋਗ ਹੈ ਤੇ ਸਮਰੱਥ ਹੈ। ਹਾਂਜੀ, ਦਿਨ ਰਾਤ ਉਹ ਜਿਹੜਾ ਪ੍ਰਭੂ ਹੈ ਉਹਦੇ ਚ ਧਿਆਨ ਜੋੜਨਾ ਚਾਹੀਦਾ, ਫਿਰ ਮਨ ਜੋ ਕੁਝ ਚਾਹੁੰਦਾ ਪ੍ਰਾਪਤ ਹੋ ਜਾਂਦਾ, ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ। ਹਾਂਜੀ, ਇੱਕ ਦੇ ਨਾਲ ਆਪਣਾ ਚਿੱਤ ਜੋੜ, ਤਮਾਮ ਹੰਕਾਰ ਨੂੰ ਇੱਕ ਪਾਸੇ ਸੁੱਟ ਕੇ, ਮੋਹ ਨੂੰ ਇੱਕ ਪਾਸੇ ਸੁੱਟ ਕੇ। ਹਾਂਜੀ, ਆਪਣੇ ਆਪ ਨੂੰ ਮਿਟਾ ਕੇ ਆਪਣਾ ਮਨ ਤੇ ਤਨ ਉਸ ਪ੍ਰਭੂ ਦੇ ਚਰਨਾਂ ਤੇ ਨਿਛਾਵਰ ਕਰਨਾ ਚਾਹੀਦਾ, ਉੱਥੇ ਰੱਖ ਦੇਣਾ ਚਾਹੀਦਾ। ਹਾਂਜੀ, ਹੇ ਪ੍ਰਭੂ ਕਿਰਪਾ ਕਰ, ਰਹਿਮਤ ਕਰ, ਤਾਂ ਕਿ ਸੱਚ ਨਾਮ ਦੇ ਸਮਾ ਜਾਈਏ, ਜੁੜ ਜਾਈਏ, ਲੀਨ ਹੋ ਜਾਈਏ। ਹਾਂਜੀ।